ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਸਾਖੀ। ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਗਰੀਬ ਨਵਾਜ ਸਾਹਿਬ ਜੀ ਰਾਜੇ ਸ਼ਿਵਨਾਭ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਤਿਸ ਦੀ ਭਾਵਨਾ ਵੇਖ ਕੇ, ਜਿਹਨੇ ਬਚਨ ਕੀਤਾ ਹੈ ਰਾਜਨ, ਆਤਮ ਸਵਰੂਪ ਨੂੰ ਜਾਣਨੇ ਵਾਸਤੇ ਦੋ ਰਾਹ ਦੱਸੇ ਜਾਂਦੇ ਹਨ, ਇੱਕ ਕਸ਼ਟ ਯੋਗ ਹੈ, ਦੂਸਰਾ ਭਗਤ ਯੋਗ ਹੈ। ਜਿਹੜਾ ਕਸ਼ਟ ਯੋਗ ਹੈ ਉਹਦੇ 8 ਅੰਗ ਹਨ, ਯਮ, ਨੇਮ, ਪ੍ਰਾਣਾਯਾਮ, ਇਸੇ ਤਰ੍ਹਾਂ ਆਸਣ, ਧਾਰਨਾ, ਧਿਆਨ, ਸਮਾਧੀ, ਇਹ 8 ਅੰਗ ਨੇ ਜਿਹੜੇ ਕਸ਼ਟ ਯੋਗ ਦੇ ਮੰਨੇ ਜਾਂਦੇ ਹਨ। ਉਹਦੇ ਵਿੱਚ ਜੋ ਪ੍ਰਥਮ ਯਮ ਹੈ ਉਹ 10 ਪ੍ਰਕਾਰ ਦਾ ਹੈ। 10 ਪ੍ਰਕਾਰ ਦਾ ਯਮ, ਉਹਦੀ ਵਿਆਖਿਆ ਆਪਾਂ ਕੱਲ੍ਹ ਦੀ ਕਥਾ 'ਚ ਸਰਵਣ ਕੀਤੀ ਹੈ। ਹੁਣ ਅਗਲਾ ਦੂਸਰਾ ਅੰਗ ਜੋ ਨੇਮ ਹੈ, ਯਮ ਤੋਂ ਬਾਅਦ ਨੇਮ, ਉਹ ਨੇਮ ਵੀ ਅੱਗੇ 10 ਪ੍ਰਕਾਰ ਦਾ ਹੈ। ਉਹ ਜਗਤ ਗੁਰੂ ਪਾਤਸ਼ਾਹ ਜੀ ਦੱਸ ਰਹੇ ਨੇ, ਰਾਜੇ ਸ਼ਿਵਨਾਭ ਨੂੰ ਉਪਦੇਸ਼ ਦੇ ਰਹੇ ਨੇ ਸਿੰਗਲਾ ਦੀਪ ਦੇ ਟਾਪੂ 'ਤੇ। ਮਨ ਬਿਰਤੀਆਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਚਰਨਾਂ ਨਾਲ ਜੋੜੀਏ ਔਰ ਗੁਰਦੇਵ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਆਤਮਾ ਨੂੰ ਸਾਕਸ਼ਾਤਕਾਰ ਕਰਨੇ ਵਾਸਤੇ ਬਹੁਤ ਸਾਧਨ ਨੇ, ਅਨੇਕਾਂ ਪ੍ਰਕਾਰ ਦੇ ਪ੍ਰਕਾਰ ਨੇ ਜੋ ਮਹਾਂਪੁਰਸ਼ਾਂ, ਰਿਸ਼ੀਆਂ, ਮੁਨੀਆਂ, ਤਪੱਸਵੀਆਂ ਨੇ ਦੱਸੇ ਹਨ। ਕਿਸੇ ਵੀ ਤਰੀਕੇ ਆਤਮਾ ਦਾ ਸਾਕਸ਼ਾਤਕਾਰ ਹੋ ਜਾਵੇ, ਕੁਝ ਵੱਧ ਨਹੀਂ ਹੈ ਵੀ ਇਸੇ ਤਰ੍ਹਾਂ ਹੀ ਹੋਵੇਗਾ। ਕਿਸੇ ਵੀ ਪ੍ਰਕਾਰ ਨਾਲ ਆਤਮਾ ਦਾ ਸਾਕਸ਼ਾਤਕਾਰ ਹੋ ਜਾਵੇ ਉਹਦੇ ਲਈ ਗੁਰਸਿੱਖ ਯਤਨ ਕਰਦੇ ਹਨ। ਆਓ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੀਏ, ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ 10 ਅਬ ਨੇਮ ਸੁਨੋ ਮਨ ਲਾਏ।
ਮਹਾਰਾਜ ਜੀ ਕਹਿੰਦੇ ਹੇ ਰਾਜਨ, ਹੁਣ ਜਿਹੜੇ 10 ਪ੍ਰਕਾਰ ਦੇ ਨੇਮ ਨੇ ਉਹ ਮਨ ਲਾ ਕੇ ਸੁਣੋ ਕਿ ਜਿਹੜੇ 10 ਪ੍ਰਕਾਰ ਦੇ ਨੇਮ ਨੇ ਇਹ ਕਿਹੜੇ ਹਨ।
ਪ੍ਰਥਮੇ ਤਪ ਸੋ 3 ਪ੍ਰਕਾਰਾ।
ਪਹਿਲਾ ਨੇਮ ਹੈ ਤਪ, ਜਿਹਨੂੰ ਆਪਾਂ ਕਹਿੰਦੇ ਹਾਂ ਤਪੱਸਿਆ ਕਰਨੀ, ਤਪ ਕਰਨਾ। ਜਿਹੜਾ ਤਪ ਹੈ ਉਹ ਵੀ ਅੱਗੇ 3 ਪ੍ਰਕਾਰ ਦਾ ਹੈ। ਪਹਿਲਾ ਨੇਮ ਹੈ ਤਪ, ਜਿਹੜਾ ਤਪ ਹੈ ਉਹ ਵੀ ਫਿਰ ਅੱਗੇ ਉਹਦੇ 3 ਪ੍ਰਕਾਰ ਹਨ। ਸੁਣੋ ਜੀ,
ਰਜ ਤਮ ਬੌਰ ਸ਼ਾਂਤ ਕੀ ਸਾਰਾ।
ਉਹਦੇ 'ਚ ਪਹਿਲਾ ਹੈ ਰਜੋ ਗੁਣੀ ਤਪ, ਦੂਸਰਾ ਹੈ ਤਮੋ ਗੁਣੀ ਤਪ, ਔਰ ਤੀਸਰਾ ਹੈ ਸਤੋ ਗੁਣੀ ਤਪ, ਜਿਹਨੂੰ ਰਾਜ ਸੀ, ਤਾਮ ਸੀ, ਔਰ ਸ਼ਾਂਤ ਕੀ ਤਪ ਕਹਿੰਦੇ ਹਨ। 3 ਗੁਣ ਨੇ ਨਾ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਅਤੇ ਇਸੇ ਤਰ੍ਹਾਂ ਜਿਹੜਾ ਤਪ ਹੈ ਉਹ ਵੀ 3 ਪ੍ਰਕਾਰ ਦਾ ਹੈ। ਤਮੋ ਗੁਣੀ ਤਪ ਹੈ, ਰਜੋ ਗੁਣੀ ਤਪ ਹੈ, ਸਤੋ ਗੁਣੀ ਤਪ ਹੈ।
ਛੁਦਾ ਅਗਨ ਜਲ ਸੋ ਤਨ ਤਾਵਾ।
ਉਹਦੇ ਵਿੱਚ ਜਿਹੜਾ ਤਮੋ ਗੁਣੀ ਤਪ ਹੈ ਉਹ ਕਿਹੜਾ ਹੈ? ਜਿਹੜਾ ਤਮੋ ਗੁਣੀ ਤਾਮਸੀ ਤਪ ਹੈ ਉਹ ਹੈ ਭੁੱਖੇ ਰਹਿਣਾ, ਭੋਜਨ ਨਾ ਛਕਣਾ, ਅੰਨ ਨਾ ਛਕਣਾ, ਜਲ ਦਾ ਵੀ ਤਿਆਗ ਕਰ ਦੇਣਾ, ਔਰ ਇਸੇ ਤਰ੍ਹਾਂ ਅਗਨੀ ਦੇ ਵਿੱਚ 12 ਧੂਣੀਆਂ ਤਾ ਕੇ ਚਾਰੇ ਪਾਸੇ ਅੱਗ ਦੇ ਵਿੱਚ ਬਹਿਣਾ ਜੇਠ ਹਾੜ੍ਹ ਦੀ ਗਰਮੀ 'ਚ, ਫਿਰ ਪਾਣੀ ਦੇ ਵਿੱਚ ਗਲੇ ਤੱਕ ਖਲੋ ਕੇ ਜਲ ਧਾਰਾ ਕਰਨੀ, ਇੱਦਾਂ ਆਪਣੇ ਸਰੀਰ ਨੂੰ ਜਿਹੜਾ ਤਪਾਉਂਦੇ ਹੈ, ਪੁੱਠੇ ਲਟਕ ਕੇ ਤਪ ਕਰਨਾ, ਇੱਕ ਪੈਰ 'ਤੇ ਖਲੋ ਕੇ, ਇੱਦਾਂ ਦੀ ਜਿਹੜੀ ਕਰੜੀ ਤਪੱਸਿਆ ਹੈ,
ਇਹ ਤਾਮਸੀ ਫਲ ਦਾ ਗਾਵਾ।
ਇਹਨੂੰ ਕਹਿੰਦੇ ਨੇ ਤਮੋ ਗੁਣੀ ਤਪ, ਇਹ ਤਾਮਸੀ ਤਪ ਹੈ। ਇੱਦਾਂ ਦਾ ਜਿਹੜਾ ਤਪ ਹੁੰਦਾ ਭੁੱਖੇ ਰਹਿ ਕੇ ਜਾਂ ਜਲ ਧਾਰਾ ਕਰਕੇ, ਧੂਣੀਆਂ ਤਾ ਕੇ, ਪੁੱਠੇ ਲਟਕ ਕੇ, ਇਹ ਜਿਹੜੀ ਕਰੜੀ ਤਪੱਸਿਆ ਜਿਹਦੇ ਨਾਲ ਸਰੀਰ ਨੂੰ ਤਪਾਉਂਦੇ ਹੈ, ਇਹ ਤਪ ਹੈ ਤਾਮਸੀ ਤਪ, ਤਮੋ ਗੁਣੀ ਤਪ ਇਸ ਨੂੰ ਕਿਹਾ ਜਾਂਦਾ ਹੈ।
ਰਿਦੀ ਗਿਆਨ ਇਸ ਤੇ ਨੈ ਹੋਏ।
ਇਹਨੂੰ ਤਮੋ ਗੁਣੀ ਤਪ ਤਾਂ ਕਹਿੰਦੇ ਨੇ ਵੀ ਇਹਦਾ ਫਲ ਜਿਹੜਾ ਨਾ ਉਹ ਥੋੜ੍ਹਾ ਹੈ। ਕੀ ਫਲ ਹੈ? ਇਕੱਲੀ ਕੋਈ ਰਿੱਧੀ ਸਿੱਧੀ ਮਿਲ ਜਾਏਗੀ, ਪਰ ਆਤਮਾ ਦਾ ਗਿਆਨ ਪ੍ਰਗਟ ਨਹੀਂ ਹੋਵੇਗਾ। ਇਸ ਕਰੜੀ ਤਪੱਸਿਆ ਨਾਲ ਰਿੱਧੀ ਸਿੱਧੀ ਤਾਂ ਕੋਈ ਮਿਲ ਜਾਏਗੀ, ਪਰ ਬ੍ਰਹਮ ਗਿਆਨ ਦਾ ਸਵਰੂਪ ਪ੍ਰਾਪਤ ਨਹੀਂ ਹੋਵੇਗਾ। ਜਿਹਨੂੰ ਆਪਾਂ ਕਹਿੰਦੇ ਨਾ ਆਤਮ ਗਿਆਨ, ਉਹਦੀ ਪ੍ਰਾਪਤੀ ਨਹੀਂ ਹੋਵੇਗੀ।
ਦੀਤ ਫਲਨ ਜੇ ਕਰੈ ਕੋਈ।
ਹਾਂ, ਜੇ ਕੋਈ ਇਹ ਤਮੋ ਗੁਣੀ ਤਪ ਕਰਦਾ ਹੈ।
ਰੋਕ ਕੁਕਰਮ ਰਿਖੀ ਜੋ ਕਰਨੀ,
ਕਹਿੰਦੇ ਉਹਦਾ ਫਲ ਬਸ ਇਤਨਾ ਹੀ ਹੈ ਵੀ ਚਲੋ ਪਾਪ ਕਰਮਾਂ ਤੋਂ ਬਚਿਆ ਹੋਇਆ ਔਰ ਆਪਣੀਆਂ ਇੰਦਰੀਆਂ ਨੂੰ ਰੋਕ ਰਿਹਾ।
ਰਾਜਸ ਇਹ ਸੁਕਰਮਨ ਤਰਨੀ।
ਹੁਣ ਦੂਸਰਾ ਤਪ ਹੈ ਰਜੋ ਗੁਣੀ ਤਪ। ਰਜੋ ਗੁਣੀ ਤਪ ਕੀ ਹੈ? ਇੰਦਰੀਆਂ 'ਤੇ ਕਾਬੂ ਕਰਨਾ, ਅੱਖਾਂ ਨੂੰ ਬੁਰਾ ਵੇਖਣ ਤੋਂ ਰੋਕਣਾ, ਕੰਨਾਂ ਤੋਂ ਨਿੰਦਾ ਤੋਂ ਬਚਾਉਣਾ। ਗਿਆਨ ਇੰਦਰੀਆਂ ਔਰ ਕਰਮ ਇੰਦਰੀਆਂ, ਪੰਜ ਗਿਆਨ ਇੰਦਰੀਆਂ ਨੇ, ਪੰਜ ਹੀ ਕਰਮ ਇੰਦਰੇ ਨੇ, 10 ਨੇ ਟੋਟਲ। ਇਹ ਬਣੇ ਵੀ ਗੁਰੂ ਖਾਲਸਾ ਜੀ ਰਜੋ ਗੁਣ ਤੋਂ ਹੋਏ ਨੇ। ਜਿਹੜੇ ਸਾਡੇ ਗਿਆਨ ਇੰਦਰੇ ਅਤੇ ਕਰਮ ਇੰਦਰੇ ਨੇ ਨਾ, ਇਹ ਪੰਜ ਤੱਤਾਂ ਦੇ ਰਜੋ ਗੁਣ ਤੋਂ ਬਣੇ ਨੇ। ਅਤੇ ਜਦੋਂ ਇੰਦਰਿਆਂ 'ਤੇ ਕਾਬੂ ਕਰੀਏ, ਅਸੀਂ ਇੰਦਰਿਆਂ ਨੂੰ ਰੋਕਣ ਦਾ ਯਤਨ ਕਰੀਏ, ਇਹਨੂੰ ਰਜੋ ਗੁਣੀ ਤਪ ਕਹਿੰਦੇ ਹਨ।
ਦੋਹਰਾ ਬਹੁਰ ਸ਼ਾਂਤ ਕੀ ਤਪ ਇਹ, ਬ੍ਰਿਤ ਟਿਕਾਵਨ ਕੀਨ।
ਫਿਰ ਤੀਸਰਾ ਹੈ ਆਪਣੀ ਬਿਰਤੀ ਨੂੰ ਰੋਕਣਾ, ਮਨ ਨੂੰ ਰੋਕਣਾ, ਮਨ 'ਤੇ ਕਾਬੂ ਪਾਉਣਾ। ਅਤੇ ਮਨ 'ਤੇ ਕਾਬੂ ਪਾਉਣ ਵਾਸਤੇ ਯਤਨ ਕਰਕੇ, ਮਨ ਨੂੰ ਸਾਧਨਾ ਕਰਕੇ ਇਕਾਗਰ ਕਰਨਾ।
ਨੇਮ ਸੰਤੋਖ ਦੂਜੋ ਲਖੋ ਦੁਐ ਪ੍ਰਕਾਰ ਸੋ ਚੀਨ।
ਇਹਨੂੰ ਕਹਿੰਦੇ ਆ ਸ਼ਾਂਤ ਕੀ ਤਪ, ਸਤੋ ਗੁਣੀ ਤਪ। ਤਿੰਨ ਤਰ੍ਹਾਂ ਦਾ ਤਪ ਹੈ, ਇਕੱਲਾ ਸਰੀਰ ਨੂੰ ਤਪਾਉਣਾ, ਭੁੱਖੇ ਰੱਖਣਾ, ਜਲ ਧਾਰਾ ਕਰਨੀ, ਧੂਣੀਆਂ ਤਾ ਕੇ, ਹੋ ਗਿਆ ਤਮੋ ਗੁਣੀ ਤਪ। ਇੰਦਰੀਆਂ ਨੂੰ ਰੋਕਣਾ, ਇੰਦਰੀਆਂ 'ਤੇ ਕਾਬੂ ਪਾਉਣਾ, ਇਹਨੂੰ ਕਹਿੰਦੇ ਰਜੋ ਗੁਣੀ ਤਪ। ਮਨ ਨੂੰ ਰੋਕਣ ਦਾ ਯਤਨ ਕਰਨਾ, ਮਨ ਇਕਾਗਰ ਕਰਨਾ, ਇਹਨੂੰ ਸਤੋ ਗੁਣੀ ਤਪ ਕਹਿੰਦੇ ਨੇ। ਇਹ ਹੈ ਪਹਿਲਾ ਨੇਮ ਤਪ। 10 ਨੇਮ ਨੇ ਨਾ, ਦਸਾਂ ਨੇਮਾਂ 'ਚੋਂ ਪਹਿਲਾ ਨੇਮ ਹੈ ਤਪ, ਜਿਹੜਾ ਅੱਗੇ 3 ਪ੍ਰਕਾਰ ਦਾ ਹੈ, ਜਿਹਦੀ ਵਿਆਖਿਆ ਮਹਾਰਾਜ ਜੀ ਨੇ ਕੀਤੀ ਹੈ। ਦੂਸਰਾ ਨੇਮ ਹੈ ਸੰਤੋਖ, 10 ਨੇਮਾਂ 'ਚੋਂ ਜਿਹੜਾ ਦੂਸਰਾ ਨੇਮ ਹੈ ਤਪ ਤੋਂ ਬਾਅਦ, ਉਹ ਸੰਤੋਖ ਹੈ। ਅਤੇ ਜਿਹੜਾ ਸੰਤੋਖ ਹੈ ਉਹ ਵੀ 2 ਪ੍ਰਕਾਰ ਦਾ, ਉਹ ਵੀ ਅੱਗੇ ਸੁਣੋ ਜੀ। ਹਾਂਜੀ।
ਚੋਪਈ ਹੱਥ ਪਦਾਰਥ ਆਵਤ ਨਾਈ,
ਕਿ ਇੱਦਾਂ ਹੋਵੇ ਵੀ ਮੇਰੇ ਹੱਥ ਕੋਈ ਪਦਾਰਥ ਨਾ ਲੱਗੇ, ਕਿਸੇ ਪ੍ਰਕਾਰ ਦਾ ਵੀ ਕੋਈ ਪਦਾਰਥ ਹੱਥ ਨਾ ਲੱਗੇ।
ਹੋ ਸੰਤੋਖੀ ਅਸਮੁਖ ਪ੍ਰਾਈ,
ਤੇ ਮੂੰਹ ਤੋਂ ਕਹੀ ਜਾਈਏ ਜੀ ਮੈਂ ਤਾਂ ਸੰਤੋਖੀ ਹੁੰਦਾ, ਵੀ ਹੱਥ ਪਦਾਰਥ ਲੱਗਾ ਨਹੀਂ, ਤੇ ਮੂੰਹ ਤੋਂ ਕਹੀ ਜਾਵੇ ਜੀ ਮੈਂ ਸੰਤੋਖੀ। ਬਿੱਲੀ ਨੂੰ ਕਿਸੇ ਨੇ ਪੁੱਛਿਆ ਵੀ ਤੂੰ ਹੁਣ ਤਖ਼ਤ 'ਤੇ ਬੈਠੀ ਹੈ, ਵੀ ਹੁਣ ਤਾਂ ਤੂੰ ਚੂਹੇ ਖਾਣੇ ਛੱਡ ਦਿੱਤੇ ਹੋਣੇ, ਕਹਿੰਦੀ ਹਾਂ ਜੀ ਹੁਣ ਤਾਂ ਮੈਂ ਸੰਤੋਖੀ ਹੋ ਗਈ ਹਾਂ। ਇੰਨੇ ਨੂੰ ਕੁਝ ਸਮੇਂ ਬਾਅਦ ਇੱਕ ਚੂਹਾ ਦੌੜਿਆ ਜਾਵੇ ਅਤੇ ਛੱਡ ਕੇ ਤਖ਼ਤ ਵਿੱਚ ਹੀ, ਜਿਉਂ ਦੌੜੀ ਉਹਦੇ ਮਗਰ ਅਤੇ ਉਹਨੇ ਪੁੱਛਿਆ ਉਹ ਕਿੱਥੇ ਤੂੰ ਤਾਂ ਸੰਤੋਖੀ ਹੈ, ਕਹਿੰਦੀ ਆ ਉਦੋਂ ਤਾਂ ਹੀ ਸੰਤੋਖੀ ਹੈ ਜਦੋਂ ਤਾਂ ਹੀ ਚੂਹਾ ਅੱਖਾਂ ਦੇ ਸਾਹਮਣੇ ਨਹੀਂ ਸੀ ਲੰਘਦਾ, ਹੁਣ ਜਦੋਂ ਲੰਘ ਗਿਆ ਹੁਣ ਕਾਹਦਾ ਸੰਤੋਖ। ਇੱਦਾਂ ਕਈ ਸੰਤੋਖੀ ਇਹੋ ਜਿਹੇ ਵੀ ਹੁੰਦੇ ਹੈ, ਜਦੋਂ ਤੱਕ ਕੋਈ ਪਦਾਰਥ ਨਾ ਮਿਲੇ ਅਤੇ ਉਦੋਂ ਤੱਕ ਮੂੰਹ ਤੋਂ ਕਹਿਣਾ ਜੀ ਮੈਂ ਤਾਂ ਸੰਤੋਖੀ ਹੁੰਦਾ, ਮੈਨੂੰ ਤਾਂ ਸਬਰ ਹੈ। ਇਹ ਵੀ ਇੱਕ ਸੰਤੋਖ ਹੈ ਵੀ ਕੁਝ ਨਾ ਮਿਲੇ, ਜਦੋਂ ਤੱਕ ਨਾ ਮਿਲੇ ਉਦੋਂ ਤੱਕ ਸੰਤੋਖੀ, ਜਦੋਂ ਮਿਲ ਜੇ ਫਿਰ ਉਦੋਂ ਇਹਦੇ ਵਰਗਾ ਕੋਈ ਲੋਭੀ ਕੋਈ ਨਹੀਂ। ਮਹਾਰਾਜ ਜੀ ਕਹਿੰਦੇ ਕਿ ਇਹ ਵੀ ਸੰਤੋਖ ਕਿਹਾ ਜਾਂਦਾ, ਵੀ ਮੂੰਹ ਤੋਂ ਹੀ ਸੰਤੋਖੀ ਕਹਿਣਾ ਆਪਣੇ ਆਪ ਨੂੰ।
ਤਿਸ ਤੇਰੇ ਦੇ ਹਰਖ ਨੈ ਹੋਏ,
ਉਹਦੇ ਨਾਲ ਹਿਰਦੇ 'ਚ ਕੋਈ ਖੁਸ਼ੀ ਨਹੀਂ ਹੁੰਦੀ।
ਨਿਜ ਕੀਰਤ ਕੋ ਚਾਹਤ ਸੋਏ,
ਆਪਣੀ ਕੀਰਤੀ ਵਾਸਤੇ ਨਾ ਵੀ ਮੇਰੀ ਸੋਭਾ ਹੋਵੇ ਤੇ ਲੋਕ ਆਖਣ ਵੇਖੋ ਜੀ ਸੰਤੋਖੀ ਹੈ ਜੀ, ਇਹਨੂੰ ਤਾਂ ਸੰਤੋਖ ਆਇਆ ਹੋਇਆ। ਉਹ ਆਪਣੀ ਕੀਰਤੀ ਵਾਸਤੇ ਹੀ ਲੋਕਾਂ ਦੇ ਸਾਹਮਣੇ ਸੰਤੋਖੀ ਹੋਣ ਦਾ ਟਕਵੰਜ ਰਚਦਾ ਹੈ।
ਦੂਜੇ ਯਥਾ ਲਾਭ ਸੰਤੋਖੂ,
ਦੂਜਾ ਸੰਤੋਖ ਹੈ ਯਥਾ ਲਾਭ ਸੰਤੋਖ, ਯਥਾ ਲਾਭ ਸੰਤੁਸ਼ਟਾ। ਹਾਂਜੀ।
ਤਾਰਤ ਹੈ ਯੋਗੀ ਬਿਨ ਦੁਖੂ,
ਜਿਸ ਨੂੰ ਯੋਗੀਸ਼ਵਰ ਲੋਕ ਜਿਹੜੇ ਰੱਬ ਨਾਲ ਜੁੜੇ ਹੋਏ ਨੇ ਇਹਨੂੰ ਧਾਰਨ ਕਰਦੇ ਆ, ਜੋ ਪਰਾਲਬਦ ਵਿੱਚ ਹੈ ਜੋ ਮਿਲਣਾ ਉਹਦੇ ਵਿੱਚ ਸੰਤੋਖ ਰੱਖਣਾ, ਜਿੰਨਾ ਮਿਲ ਗਿਆ ਉਹਦੇ 'ਚ ਸਬਰ ਦੀ ਬਿਰਤੀ ਰੱਖਣੀ ਹੈ, ਜਥਾ ਲਾਭ ਸੰਤੋਖ ਹੈ। ਇਹ ਯੋਗੀ ਲੋਕ ਇਹ ਆਪਣੇ ਹਿਰਦੇ ਚ ਧਾਰਨ ਕਰਦੇ ਹਨ।
ਬਸਤ ਨ ਪ੍ਰਾਪਤ ਤੋ ਹਰ ਖਾਈ,
ਜੇ ਕੋਈ ਵਸਤੂ ਨਾ ਵੀ ਮਿਲੇ ਫਿਰ ਵੀ ਸੰਤੋਖ, ਉਹ ਮਨ ਚ ਖੁਸ਼ ਰਹਿੰਦੇ ਹੈ, ਖੇੜੇ ਚ ਰਹਿੰਦੇ, ਦੁਖੀ ਨਹੀਂ ਹੁੰਦੇ ਵੀ ਮੈਨੂੰ ਇਹ ਵਸਤੂ ਨਹੀਂ ਮਿਲੀ। ਹਾਂਜੀ,
ਜੇ ਪ੍ਰਾਪਤ ਹੋਵੇ ਤੋ ਸੁਖ ਪਾਈ,
ਜੇ ਪ੍ਰਾਪਤ ਹੋ ਜਾਏ ਤੇ ਤਾਂ ਵੀ ਕਹਿੰਦੇ ਆ ਰੱਬ ਦਾ ਸ਼ੁਕਰ ਹੈ ਮਿਲ ਗਈ ਹੈ, ਨਾ ਮਿਲੇ ਤਾਂ ਵੀ ਖੁਸ਼, ਜੇ ਮਿਲ ਜਾਏ ਤਾਂ ਵੀ ਖੁਸ਼। ਉਹ ਦੋਨਾਂ ਕਾਲਾਂ ਦੇ ਵਿੱਚ ਹਿਰਦੇ 'ਚ ਖੁਸ਼ ਰਹਿੰਦੇ ਹੈ, ਪ੍ਰਸੰਨ ਰਹਿੰਦੇ ਹਨ।
ਦੋਹਰਾ ਵਾਹਿਗੁਰੂ ਕੀ ਰਜਾਏ ਪੈ, ਹਰ ਕੇ ਮਨ ਸੁਖ ਪਾਏ।
ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਰਜਾ ਵਿੱਚ ਰਾਜੀ ਰਹਿ ਕੇ ਮਨ ਕਰਕੇ ਖੇੜੇ ਵਿੱਚ ਰਹੇ।
ਤੀਸਰ ਆਸਤਕ ਬੁੱਧ ਹੈ ਗੁਰ ਬਚ ਦ੍ਰਿੜ ਨਿਸਚਾਏ।
ਕਹਿੰਦੇ ਤੀਸਰਾ ਨੇਮ ਹੈ ਆਸਤਕ ਹੋਣਾ, ਜਿਹਦੇ ਪ੍ਰਤੀ ਗੁਰੂ ਪ੍ਰਤੀ ਦ੍ਰਿੜ ਨਿਸ਼ਚਾ ਰੱਖਣਾ, ਇਹ ਤੀਸਰਾ ਨੇਮ ਹੈ। ਦੂਸਰਾ ਸੰਤੋਖ ਦੱਸਿਆ, ਸੰਤੋਖ ਦੋ ਪ੍ਰਕਾਰ ਦਾ, ਇੱਕ ਵਿਖਾਵੇ ਦਾ, ਇੱਕ ਜਥਾ ਲਾਭ ਸੰਤੋਖ ਹੈ। ਜਥਾ ਲਾਭ ਸੰਤੋਖ ਵੀ ਦੋ ਪ੍ਰਕਾਰ ਦਾ, ਮਿਲ ਜੇ ਤਾਂ ਖੁਸ਼ੀ, ਨਾ ਮਿਲੇ ਤਾਂ ਵੀ ਖੁਸ਼, ਆਏ ਦੀ ਖੁਸ਼ੀ ਨਹੀਂ ਗਏ ਦਾ ਗਮ ਨਹੀਂ, ਇੱਦਾਂ ਦੀ ਅਵਸਥਾ। ਜਦੋਂ ਗੁਰੂ ਬਾਬਾ ਜੀ ਨੇ ਸਿੱਧਾਂ ਨਾਲ ਗੱਲ ਕੀਤੀ, ਸਿੱਧ ਕਹਿੰਦੇ ਜੀ ਸੰਤੋਖ ਦੀਆਂ ਮੁੰਦਰਾਂ ਤੁਸੀਂ ਕਹਿੰਦੇ ਹੋ ਕੰਨਾਂ 'ਚ ਪਾਈਆਂ ਨੇ, ਅਤੇ ਸੰਤੋਖ ਇੱਕ ਹੁੰਦਾ ਅਤੇ ਮੁੰਦਰਾਂ ਦੋ ਹੁੰਦੀਆਂ ਨੇ, ਇੱਕ 'ਚ ਸੰਤੋਖ ਦੀ ਪਾ ਲਓ, ਦੂਜੇ 'ਚ ਸਾਡੀ ਪਾ ਲਓ। ਮਹਾਰਾਜ ਜੀ ਕਹਿੰਦੇ ਸੰਤੋਖ ਵੀ ਦੋ ਪ੍ਰਕਾਰ ਦਾ ਹੈ, ਅਸੀਂ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਬਬੂਤ, ਸੰਤੋਖ ਦੀਆਂ ਮੁੰਦਰਾਂ ਪਾਈਆਂ। ਜਥਾ ਲਾਭ ਸੰਤੋਖ ਜਿੰਨਾ ਮਿਲ ਜਾਏ ਉਹਦੇ 'ਚ ਖੁਸ਼ੀ, ਜੇ ਨਾ ਮਿਲੇ ਤਾਂ ਵੀ ਖੁਸ਼ੀ, ਉਹ ਦੂਜੇ ਕੰਨ 'ਚ ਪਾਈ ਹੋਈ ਹੈ। ਇਹ ਦੋ ਮੁੰਦਰਾਂ ਨੇ ਸੰਤੋਖ ਦੀਆਂ। ਤੋ ਤੀਸਰਾ ਜਿਹੜਾ ਨੇਮ ਹੈ ਉਹਨੂੰ ਕਹਿੰਦੇ ਨੇ ਆਸਤਿਕ। ਆਸਤਿਕ ਕਿਸ ਨੂੰ ਕਹਿੰਦੇ ਨੇ? ਜਿਹੜਾ ਆਪਣੇ ਗੁਰੂ ਦੇ ਉੱਤੇ ਪਰਪੱਕ ਨਿਸ਼ਚਾ ਰੱਖਦਾ ਉਹ ਆਸਤਿਕ ਹੈ, ਜਿਹਨੂੰ ਗੁਰੂ 'ਤੇ ਭਰੋਸਾ ਹੈ, ਜਿਹਨੂੰ ਗੁਰੂ 'ਤੇ ਯਕੀਨ ਹੈ, ਗੁਰੂ 'ਤੇ ਦ੍ਰਿੜ ਨਿਸ਼ਚਾ ਹੈ। ਔਰ ਇਤਨਾ ਦ੍ਰਿੜ ਕਿ ਹਿਰਦੇ ਵਿੱਚੋਂ ਕਦੇ ਵੀ ਡਾਵਾਂ ਡੋਲਤਾਈ ਦੀ ਬਿਰਤੀ ਨਾ ਆਵੇ, ਕਦੇ ਵੀ ਡਾਵਾਂ ਡੋਲ ਨਾ ਹੋਵੇ। ਡੋਲਣ ਲੱਗੇ ਤੇ ਅਰਦਾਸਾਂ ਕਰੇ, ਮਹਾਰਾਜ ਡੋਲਣ 'ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਬੇਨਤੀਆਂ ਕਰੇ, ਮਹਾਰਾਜ ਕਿਰਪਾ ਕਰੋ, ਡੋਲਣ ਨਾ ਦਿਓ। ਤੋ ਜਿਹਦੇ ਅੰਦਰ ਗੁਰੂ ਪ੍ਰਤੀ ਇਹ ਦ੍ਰਿੜ ਨਿਸ਼ਚਾ ਉਹਨੂੰ ਆਸਤਕ ਕਹਿੰਦੇ ਹਨ, ਇਹ ਤੀਸਰਾ ਨੇਮ ਹੈ।
ਚੋਪਈ ਚੌਥੇ ਦਾਨ ਦੇਨ ਕੋ ਦਾਤਾ,
ਚੌਥਾ ਨੇਮ ਹੈ ਦਾਨ ਕਰਨਾ। ਦਾਨ ਇਹ ਚੌਥਾ ਨੇਮ ਹੈ ਵੀ ਦਾਨ ਕਰਨ ਦੇ ਵਿੱਚ ਦਾਤਾ ਬਿਰਤੀ ਰੱਖਦਾ ਹੋਵੇ।
ਤਮ ਰਜ ਸਤਗੁਣ ਤੈ ਤੈ ਪ੍ਰਾਤਾ।
ਹੁਣ ਜਿਹੜਾ ਦਾਨ ਹੈ ਉਹ ਵੀ ਅੱਗੇ ਤਿੰਨ ਪ੍ਰਕਾਰ ਦਾ, ਤਮੋ ਗੁਣੀ ਦਾਨ, ਰਜੋ ਗੁਣੀ ਦਾਨ ਤੇ ਸਤੋ ਗੁਣੀ ਦਾਨ, ਉਹ ਵੀ ਅੱਗੇ ਤਿੰਨ ਪ੍ਰਕਾਰ ਦਾ। ਹਾਂਜੀ,
ਕਲੇ ਕ੍ਰੋਧ ਸੋ ਬਿਨ ਸ਼ੁਭ ਕਾਲਾ।
ਕਹਿੰਦੇ ਕਲਹਿ ਲੜਾਈ ਝਗੜੇ ਤੋਂ ਬਿਨਾਂ ਖਾਸ ਕੋਈ ਸ਼ੁਭ ਕਾਲ ਹੋਵੇ, ਲੜਾਈ ਤੋਂ ਬਿਨਾਂ ਝਗੜੇ ਤੋਂ ਬਿਨਾਂ ਖਾਸ ਕੋਈ ਦਿਨ ਨਿਯਤ ਕੀਤਾ ਹੋਵੇ, ਕੋਈ ਕਹਿੰਦਾ ਜੀ ਮੈਂ ਫਲਾਣੇ ਦਿਨ ਦਾਨ ਕਰਦਾ ਹੁੰਦਾ, ਕੋਈ ਕਹਿੰਦਾ ਮੈਂ ਫਲਾਣੇ ਦਿਨ, ਜਿਹਨੇ ਦਿਨ ਮੁਕਰਰ ਕੀਤਾ ਹੁੰਦਾ ਕੁਝ ਖਾਸ ਸਮੇਂ ਵਿੱਚ, ਕੋਈ ਪੁਰਬ ਦਾ ਦਿਨ ਹੋਵੇ, ਕਿਸੇ ਪ੍ਰਕਾਰ ਦਾ ਕਿਸੇ ਕੋਈ ਪੁੰਨਿਆ ਹੋਵੇ, ਮੱਸਿਆ ਹੋਵੇ, ਕਿਸੇ ਵੀ ਤਰ੍ਹਾਂ ਦਾ ਕੋਈ ਦਿਨ ਹੋਵੇ, ਉਸ ਦਿਨ ਨੂੰ ਜਿਹੜਾ ਕਿੱਲਾ ਉਸੇ ਦਿਨ ਖਾਸ ਸਮੇਂ ਵਿੱਚ ਦਾਨ ਕਰਦਾ।
ਦੇਤ ਤਾਮ ਸੀ ਰੀਤ ਬਿਸਾਲਾ।
ਤੇ ਜੇ ਕਿਤੇ ਅੱਗੇ ਪਿੱਛੇ ਕੋਈ ਮੰਗਣ ਆ ਜਾਏ ਤੇ ਉਹਦੇ ਨਾਲ ਲੜ ਪਵੇ, ਇਹਨੂੰ ਕਹਿੰਦੇ ਨੇ ਤਮੋ ਗੁਣੀ ਦਾਨ, ਤਾਮਸੀ ਦਾਨ, ਜਿੱਥੇ ਝਗੜਾ ਹੁੰਦਾ ਉਹਨੂੰ ਤਮੋ ਗੁਣੀ ਬਿਰਤੀ ਕਹਿੰਦੇ ਆ। ਹਾਂਜੀ,
ਨਿਜ ਜਸ ਹੇਤ ਦੇਤ ਜੋ ਦਾਨਾ।
ਦੂਸਰਾ ਦਾਨ ਹੈ ਰਜੋ ਗੁਣੀ ਦਾਨ, ਉਹ ਕਿਹੜਾ ਵੀ ਆਪਣੀ ਸੋਭਾ ਲਈ ਦਾਨ ਕਰਨਾ, ਵੀ ਇਹ ਜਿਹਨੂੰ ਮੈਂ ਦਾਨ ਕਰਾਂਗਾ ਤੇ ਮੇਰੀ ਵਡਿਆਈ ਕਰੇਗਾ, ਮੇਰੀ ਸੋਭਾ ਹੋਵੇਗੀ, ਮੇਰੇ ਨਾਂ ਦਾ ਪੱਥਰ ਲੱਗੇਗਾ, ਮੇਰੇ ਨਾਂ ਦੇ ਉੱਤੇ ਅਖਬਾਰਾਂ ਦੇ ਵਿੱਚ ਫੋਟੋਆਂ ਛਪਣਗੀਆਂ ਵੀ ਇਹਨੇ ਦਾਨ ਕੀਤਾ। ਉਹ ਜਿਹੜਾ ਦਾਨ ਆਪਣੀ ਸੋਭਾ ਲਈ ਕੀਤਾ ਜਾਂਦਾ, ਆਪਣੇ ਜਸ ਲਈ ਕੀਤਾ ਜਾਂਦਾ ਹੈ,
ਅਹੇ ਰਾਜਸੀ ਫਲ ਲਗੂ ਜਾਨਾ,
ਉਹਨੂੰ ਰਜੋ ਗੁਣੀ ਦਾਨ ਕਹਿੰਦੇ, ਉਹਦਾ ਫਲ ਬਿਲਕੁਲ ਥੋੜ੍ਹਾ ਮਿਲਦਾ, रजोगुणी दान है और उहदा फल बिल्कुल तुच्छ है।
कर कै बिने दई नर देखी।
ते फिर तीसरा दान है सतोगुणी तप, सतोगुणी दान, किसी गरीब नू वेखना और आप जाके हाथ जोड़ के सनेमर भाव नाल उहनू बेनती करके दान करना। संत बाबा आनंद सिंह जी नानकसर वाले महापुरुष बचन कर दे, वो कहिंदे दान देण विच तीन प्रकार ने। पहला दान देना ते जाके, जिन्हें दान लैना उहनू तुहाडे कोल ना आउणा पवे, दान दिओ जाके। दूजा छुपा के, ते तीजा रजा के। भी उहनू फिर जे तुहाडे कोलों दान लैण तों बाद फिर किसे अगे हथ तड़ना पवे ते फिर तां कोई फिर गल बनी ना। ये दान दा प्रकार, इहनू सतोगुणी दान कहिंदे आ। महाराज जी कहिंदे किसे नू हथ जोड़ के सनेमर बेनती दे नाल उहनू दान, उहनू इह महसूस ना होवे कि मैं इहदे सामने हीण भाव नाल इहदे कोलों दान लै रिहा। हाँ जी,
इहो शांत की फलत विशेखी।
ये सतोगुणी दान है और इहदा ही फल सब तों वध है। ये शांत की दान है और इहदा फल सब तों वध है, अधिक है।
दोहरा वाहे गुरु को जान के सबे पदार्थ दे।
दान करन वेले बिरती रखे के जिन्ने पदार्थ ने परमेशर दे ने वाहिगुरु दे ने, मैं इहदा मालक नहीं हाँ। इन्हां सारे पदार्थां दा मालक वाहिगुरु पार ब्रह्म परमेशर है।
तनक न अपना मानई ताए अखे फल ले।
कहिंदे किसे पदार्थ नूं तनक मात्र भी अपना ना मन्ने, कहिंदे फिर जदों इस तरीके नाल कोई दान करदा ना भी सब पदार्थ परमेशर दे ने, उहदे दित्ते चों मैं दे रिहा, कहिंदे इहदा फिर अविनाशी फल प्राप्त हुंदा जिहनूं आपां मोक्ष कहिंदे आ। हाँ जी,
चौपाई दर्ब किदों विद्या को दाना।
फिर इहदे विच होर भी दान है, धन दा दान जां फिर विद्या दा दान। तुहानूं कोई विद्या आउंदी है, कोई हुनर आउंदा, उह किसे नूं सिखा देना। हाँ जी,
दीत शांत की होए निर्माणा।
ते निर्माण हो के निम्रता दे नाल दान करना, निर्माण हो के निम्रता सहित दान करना। जे विद्या आउंदी है ते विनम्रता सहित उस विद्या दा दान करना। जे धन है ते धन नूं निर्माणता सहित निम्रता सहित उहदा दान करना, यह सांत की दान ही मन्निया जांदा। विद्या भी किसी नूं पढ़ा देनी, असी अपने विद्यादाता जी पासों पढ़ते उदासी महापुरुष सन स्वामी पंचम प्रकाश जी, उहनां कोल जदों विद्या पढ़न जानी तकरीबन अंबाले तो 15-20 किलोमीटर का पंध होना, तो उन्होंने जांदिया सानू कहना तुसी मेरे ते बड़ा उपकार कर दे। ते असी कहना महाराज जी इदा क्यों कहिंदे हो? उन्हां कहना तुसी मेरे ते उपकार कर दिओ भी साडे जिहड़े विद्या गुरु ने जिन्हां ने सानू विद्या पढ़ाई है उन्हां दा साडे सिर ते करजा है, ते तुसी ओह करजा आ के साडे कोल दूरों आ के अपने आप लै जांदे हो, साडे सिर तों करजा लाउंदे हो, फिर उपकार ही है ना तुहाडा। महापुरश इहो जी बिरती रखदे जदों विद्या पढ़ाउंदे किसे नूं, वह एहसान नहीं करते, निम्रता सहित पहला अधिकारी वेख लेंदे आ भी इहनूं विद्या पढ़ाउणी है। जे अधिकारी होवे फिर विद्या पढ़ाउण वेले उहनां अंदर विनम्रता पा, इदां दी अवस्था हुंदी महापुरशां विच। बाबा मित सिंह जी निहंग सिंह बड़े उच्च कोटि दे महापुरश होए, माता साहिब देवां जी दे अस्थान दे उत्ते श्री हजूर साहब उहनां ने बड़ी सेवा कीती अस्थान दी, वह अस्थान बाबा जी होना ने प्रगट किया, आबाद किया बाबा मित सिंह जी ने। बड़े बड़े महापुरशां ने उन्हां दे कोलों विद्या पढ़ी बाबा मित सिंह जी पासों। बाबा बिधी चंद साहब जी दी अंश वंश विच्चों संत बाबा दया सिंह जी सुर सिंह वाले महापुरश भी उन्हां कोलों पढ़े सन। होर बड़े बड़े महापुरशां ने उन्हां दे कोलों विद्या ग्रहण की। इहो जे महापुरश सी कि जिन्हें संथ्या करनी हुंदी गुरबाणी दी उहनूं उच्चे थां ते बिठा दिंदे, ਅਤੇ ਆਪ ਥੱਲੇ ਕਈ ਵਾਰੀ ਰੇਤ 'ਚ ਹੀ ਬਹਿ ਜਾਣਾ, ਬਾਟੇ ਮਾਂਜੀ ਜਾਣੇ ਅਤੇ ਉਹਦੇ ਕੋਲੋਂ ਬਾਣੀ ਸੁਣੀ ਜਾਣੀ। ਜਿੱਥੇ ਕਿਤੇ ਲੱਗ ਮਾਤਰ ਜਾਂ ਕਿਤੇ ਉਚਾਰਨ ਵਿੱਚ ਫਰਕ ਹੋਣਾ ਤਾਂ ਉਹਨੂੰ ਦੱਸ ਦੇਣਾ। ਉਹਨੂੰ ਇਹ ਨਹੀਂ ਸੀ ਕਹਿੰਦੇ ਵੀ ਬਸ ਇੰਨੀ ਕਰ ਲੈ ਸੰਥਿਆ। ਉਹਨੇ ਜਿੰਨੇ ਪੜ੍ਹੀ ਜਾਣੀ ਅੰਗ ਅਤੇ ਇਹਨਾਂ ਮਹਾਂਪੁਰਸ਼ਾਂ ਨੇ ਸੁਣੀ ਜਾਣੇ ਅਤੇ ਕਮੀਆਂ ਦੱਸੀ ਜਾਣੀਆਂ। ਇੱਕ ਵਾਰੀ ਇੱਕ ਸਿੰਘ ਆਇਆ, ਕਹਿੰਦਾ ਜੀ ਮੈਂ ਤੁਹਾਨੂੰ ਪਾਠ ਸੁਣਾਉਣਾ ਹੈ। ਬਾਬਾ ਅਮਿਤ ਸਿੰਘ ਜੀ ਨੂੰ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਪਾਠ ਸੁਣਾਉਣਾ। ਕਹਿੰਦੇ ਮੇਰੇ ਵੱਡੇ ਭਾਗ ਤੂੰ ਮੈਨੂੰ ਬਾਣੀ ਸੁਣਾਏਗਾ। ਉਹਨੇ ਸਿੰਘ ਨੇ ਬਾਣੀ ਪੜ੍ਹੀ, ਸਵੇਰੇ ਤੋਂ ਲੈ ਕੇ ਪੰਜ ਪੰਜ ਚਾਰ ਚਾਰ ਘੰਟੇ ਉਹਨੇ ਬਾਣੀ ਪੜ੍ਹਨੀ, ਮਹਾਂਪੁਰਸ਼ਾਂ ਨੇ ਸੁਣੀ ਜਾਣਾ। ਦਸ ਪੰਦਰਾਂ ਦਿਨਾਂ ਬਾਅਦ ਉਹਨੇ ਭੋਗ ਪਾ ਦਿੱਤਾ ਹਫ਼ਤੇ ਦਸ ਦਿਨਾਂ 'ਚ, ਅਤੇ ਕਹਿਣ ਲੱਗਾ ਬਾਬਾ ਜੀ ਤੁਸੀਂ ਮੇਰੀ ਗਲਤੀ ਤਾਂ ਕੱਢੀ ਨਹੀਂ ਕੋਈ। ਕਹਿਣ ਲੱਗੇ ਵੇਖੋ ਮਹਾਂਪੁਰਸ਼ਾਂ ਵਿੱਚ ਨਿਮਰਤਾ। ਕਹਿਣ ਲੱਗੇ ਸਿੰਘਾ ਤੂੰ ਮੈਨੂੰ ਗੁਰੂ ਕੀ ਬਾਣੀ ਸੁਣਾਵੇਂ ਅਤੇ ਮੈਂ ਤੇਰੀਆਂ ਗਲਤੀਆਂ ਕੱਢਾਂ, ਮੇਰੇ ਵਰਗਾ ਕਿਰਤ ਕਣ ਕਿਹੜਾ ਹੋਵੇਗਾ। ਵੀ ਤੂੰ ਮੈਨੂੰ ਗੁਰਬਾਣੀ ਸੁਣਾਵੇਂ ਅਤੇ ਮੈਂ ਤੇਰੀਆਂ ਗਲਤੀਆਂ ਕੱਢਾਂ। ਉਹ ਕਹਿਣ ਲੱਗਾ ਮਹਾਰਾਜ ਮੈਂ ਤਾਂ ਸੰਥਿਆ ਕਰਨੀ। ਕਹਿੰਦੇ ਜੇ ਤੂੰ ਪਹਿਲਾਂ ਕਹਿੰਦਾ ਵੀ ਮੈਂ ਸੰਥਿਆ ਕਰਨੀ ਆ ਫਿਰ ਤਾਂ ਮੈਂ ਕਹਿੰਦਾ, ਤੂੰ ਕਹਿੰਦਾ ਸੀ ਮੈਂ ਬਾਣੀ ਸੁਣਾਉਣੀ ਆ, ਫਿਰ ਕਿਵੇਂ ਗਲਤੀ ਕੱਢੀਏ ਤੇਰੀ। ਤੂੰ ਮਹਾਂਪੁਰਸ਼ ਵਿੱਦਿਆ ਵੀ ਪੜ੍ਹਾਉਂਦੇ ਅਤੇ ਇਹ ਸਤੋਗੁਣੀ ਦਾਨ ਹੈ ਖਾਲਸਾ ਜੀ, ਇਹਦੇ ਵਰਗਾ ਦੁਨੀਆਂ 'ਚ ਦਾਨ ਕੋਈ ਨਹੀਂ ਕਿਸੇ ਨੂੰ ਵਿੱਦਿਆ ਪੜ੍ਹਾਉਣ ਵਰਗਾ। ਅੱਜ ਕੱਲ੍ਹ ਸਾਡੇ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸਿੰਘ ਗੁਰੂ ਸਾਹਿਬ ਜੀ ਦੀ ਸੇਵਾ ਨਿਭਾਉਂਦੇ, ਜੇ ਉਹਨਾਂ ਨੂੰ ਕਹੋ ਕਿ ਭਾਈ ਅੱਗੇ ਕਿਸੇ ਬੱਚਿਆਂ ਨੂੰ ਸੰਥਿਆ ਕਰਾ ਦਿਆ ਕਰੋ, ਤੁਹਾਡੇ ਮੁਹੱਲੇ ਦੇ ਪੰਜ ਸੱਤ ਦਸ ਬੱਚਿਆਂ ਨੂੰ, ਕਹਿੰਦੇ ਜੀ ਟਾਈਮ ਨਹੀਂ ਹੁੰਦਾ, ਸ਼ੌਂਕ ਹੀ ਨਹੀਂ ਹੈ ਕਿ ਅੱਗੇ ਉਹਨਾਂ ਨੂੰ ਗੁਰਬਾਣੀ ਪੜ੍ਹਾ ਦਈਏ ਸੰਥਿਆ ਵਿੱਚ। ਨਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਮਨ ਵਿੱਚ ਇਹ ਫੁਰਨਾ ਹੁੰਦਾ ਹੈ। ਇਹ ਬੜਾ ਵੱਡਾ ਦਾਨ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕਿਸੇ ਸਿੱਖ ਨੂੰ ਇੱਕ ਸ਼ਬਦ ਸਿਖਾ ਦਿਓ ਅਤੇ ਇੱਕ ਸ਼ਬਦ ਸਿਖਾਉਣਾ ਉਹਦੇ ਵਾ ਏਡਾ ਵੱਡਾ ਪੁੰਨ ਹੈ ਵੀ ਸੌ ਮੰਦਰ ਸੋਨੇ ਦੇ ਬਣਾ ਕੇ ਦਾਨ ਕਰਨ ਦਾ ਜਿੰਨਾ ਫਲ ਮਿਲਦਾ ਇੰਨਾ ਫਲ ਇੱਕ ਕਿਸੇ ਗੁਰਖ ਸਿੱਖ ਨੂੰ ਸ਼ਬਦ ਸਿਖਾ ਕੇ ਪ੍ਰਾਪਤ ਹੋ ਜਾਂਦਾ। ਉਹਨੂੰ ਸ਼ਬਦ ਪੜ੍ਹਨਾ ਸਿਖਾ ਦਿਓ। ਤੋ ਇਹ ਸ਼ਾਂਤਕੀ ਦਾਨ ਹੈ, ਇਹਨੂੰ ਕਹਿੰਦੇ ਕਿਸੇ ਨੂੰ ਵਿੱਦਿਆ ਪੜ੍ਹਾਉਣੀ ਔਰ ਨਿਰਮਾਣਤਾ ਨਿਮਰਤਾ ਸਹਿਤ। ਹਾਂਜੀ
ਤੈ ਕੋ ਫਲ ਹੋਏ ਅਮਿਤ ਵਿਸਾਲਾ।
ਇਹਦਾ ਫਲ ਤਾਂ ਮਿਣਿਆ ਹੀ ਨਹੀਂ ਨਾ ਜਾਂਦਾ ਵੀ ਕਿੰਨਾ ਫਲ ਮਿਲੇਗਾ ਕਿਸੇ ਨੂੰ ਨਿਮਰਤਾ ਸਹਿਤ ਵਿੱਦਿਆ ਪੜ੍ਹਾ ਦੇਣੀ। ਇਹ ਦਾਨ ਕਰਨਾ ਵਿੱਦਿਆ ਦਾ ਦਾਨ ਕਰਨਾ, ਇਹ ਬੜਾ ਵੱਡਾ ਪਰਉਪਕਾਰ ਹੈ ਵਿੱਦਿਆ ਦਾ ਦਾਨ ਕਰਨਾ। ਇਹਦਾ ਅਮਿਤ ਫਲ ਜਿਹੜਾ ਮਿਣਿਆ ਨਹੀਂ ਜਾਂਦਾ ਉਹ ਫਲ ਪ੍ਰਾਪਤ ਹੁੰਦਾ।
ਵੇਦ ਸੰਤ ਪਾਖਤ ਇਸ ਟਾਲਾ।
ਵੇਦ ਮਹਾਂਪੁਰਸ਼ ਮਹਾਤਮਾ ਸੰਤ ਸਭ ਇਸ ਪ੍ਰਕਾਰ ਕਹਿੰਦੇ ਹਨ।
ਪੰਚਮ ਪੂਜਾ ਮਨ ਕਰ ਕਰਨੀ।
ਪੰਜਵਾਂ ਨੇਮ ਹੈ ਪੂਜਾ ਕਰਨੀ, ਮਨ ਕਰਕੇ ਪੂਜਾ ਕਰਨੀ, ਇਹ ਪੰਜਵਾਂ ਨੇਮ ਹੈ।
ਹਿਰਦੇ ਭਾਵਨੀ ਗੁਰਮੈ ਤਰਨੀ।
ਆਪਣੇ ਹਿਰਦੇ 'ਚ ਆਪਣੇ ਗੁਰੂ 'ਤੇ ਭਾਵਨਾ ਰੱਖਣੀ, ਪੂਰਨ ਭਾਵਨਾ, ਮਨ ਕਰਕੇ ਪੂਜਾ ਕਰਨੀ। ਕਿਵੇਂ? ਆਪ ਇਹਨੂੰ ਪੰਜਵਾਂ ਨੇਮ ਕਹਿੰਦੇ ਨੇ ਪੂਜਾ। ਮਨ ਕਰਕੇ ਆਪਣੇ ਗੁਰੂ ਦੇ ਉੱਤੇ ਪੂਰਨ ਭਾਵਨਾ ਰੱਖਣੀ।
ਸਫਲੀ ਪੂਜਾ ਹੋਵਤ ਤਾਂ ਕੀ।
ਕਹਿੰਦੇ ਉਹਦੀ ਪੂਜਾ ਸਫਲੀ ਤਾਂ ਹੁੰਦੀ ਹੈ ਜੇ ਉਹ ਗੁਰੂ ਦੇ ਉੱਤੇ ਭਾਵਨਾ ਕਰੇ।
ਸਦਾ ਭਾਵਨੀ ਸੋ ਮਤ ਜਾਂ ਕੀ।
ਜਿਹਦੇ ਮਨ 'ਚ ਹਮੇਸ਼ਾ ਆਪਣੇ ਗੁਰੂ ਪ੍ਰਤੀ ਭਾਵਨਾ ਬਣੀ ਹੋਈ ਹੈ ਔਰ ਭਾਵਨਾ ਨਾਲ ਪੂਜਾ ਕਰਦਾ, ਉਹ ਪੂਜਾ ਗੁਰੂ ਸਾਹਿਬ ਜੀ ਨੂੰ ਪ੍ਰਵਾਨ ਹੁੰਦੀ। ਜੇ ਭਾਵਨਾ ਨਹੀਂ, ਭਾਵਨਾ ਵਹੀਨ ਕੈਸੇ ਪਾਵੈ ਜਗਦੀਸ਼ ਕੋ। ਜੇ ਭਾਵਨਾ ਨਹੀਂ ਤੇ ਫਿਰ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਗੁਰੂ ਸਾਹਿਬ ਜੀ ਪ੍ਰਤੀ ਜਦੋਂ ਪੂਜਾ ਕਰਨੀ ਭਾਵਨਾ ਹੋਵੇ ਅਧਕ ਹਿਰਦੇ 'ਚ। ਹਾਂ, ਇਹ ਪੰਜਵਾਂ ਨੇਮ ਦੱਸਿਆ ਪੂਜਾ। ਹਾਂਜੀ
ਦੋਹਰਾ ਛਟਵ ਨੇਮ ਨਿਜ ਗੁਰ ਸ਼ਬਦ ਤਾਂ ਕੇ ਜੇ ਅਨੁਸਾਰ।
ਛੇਵਾਂ ਨੇਮ ਹੈ ਗੁਰੂ ਕੇ ਸ਼ਬਦ ਦੇ ਅਨੁਸਾਰ ਚੱਲਣਾ। ਇਹ ਛੇਵਾਂ ਨੇਮ ਹੈ ਜੋ ਆਪਣੇ ਗੁਰੂ ਦਾ ਸ਼ਬਦ ਉਪਦੇਸ਼ ਹੈ, ਗੁਰੂ ਦੇ ਉਪਦੇਸ਼ ਦੇ ਅਨੁਸਾਰੀ ਹੋ ਕੇ ਚੱਲਣਾ।
ਤਿੰਨੀ ਕੋ ਪੜ ਹੈ ਸੁਨੇ ਤਿੰਨ ਕੋ ਕਰੇ ਵਿਚਾਰ।
ਆਪਣੇ ਗੁਰੂ ਦੇ ਸ਼ਬਦ ਨੂੰ ਹੀ ਪੜ੍ਹੇ, ਗੁਰੂ ਦੇ ਸ਼ਬਦ ਨੂੰ ਹੀ ਸੁਣੇ ਅਤੇ ਗੁਰੂ ਦੇ ਸ਼ਬਦ ਦੀ ਵਿਚਾਰ ਕਰੇ। ਆਪਣੇ ਗੁਰੂ ਦੇ ਸ਼ਬਦ ਨੂੰ ਪੜ੍ਹੇ, ਗੁਰੂ ਕੇ ਸ਼ਬਦ ਨੂੰ ਹੀ ਸੁਣੇ ਤੇ ਗੁਰੂ ਕੇ ਸ਼ਬਦ ਦੀ ਹੀ ਵਿਚਾਰ ਕਰੇ।
ਜੋ ਪਈ ਗੁਰੂ ਸਿਧਾਂਤ ਬਿਨਾਂ ਜੋ ਆਨਾ,
ਆਪਣੇ ਗੁਰੂ ਦੇ ਸਿਧਾਂਤ ਤੋਂ ਬਿਨਾਂ ਬਾਕੀ ਹੋਰ ਜੋ ਕੁਝ ਹੈ,
ਤਿੰਨ ਕੀ ਬਚਨ ਸੁਣੇ ਨੇ ਕਾਨਾ,
ਉਹਨਾਂ ਦੇ ਬਚਨਾਂ ਨੂੰ ਕੰਨੀ ਵੀ ਨਾ ਸੁਣੇ ਆਪਣੇ। ਗੁਰੂ ਸ਼ਬਦ ਦੇ ਸਿਧਾਂਤ ਤੋਂ ਬਿਨਾਂ ਹੋਰ ਅਨ ਮਤਾਂ ਦੇ ਜਿਹੜੇ ਸਿਧਾਂਤ ਨੇ ਉਹਨਾਂ ਨੂੰ ਤਰਜੀਹ ਨਾ ਦੇਵੇ, ਆਪਣੇ ਗੁਰੂ ਦੇ ਸਿਧਾਂਤ ਨੂੰ ਸਰਬ ਸ਼੍ਰੋਮਣੀ ਕਹੇ। ਸਰਬ ਸ਼੍ਰੋਮਣੀ ਕਿ ਸਾਡੇ ਸਾਹਿਬ ਦਾ ਸਿਧਾਂਤ ਸਰਬ ਸ਼੍ਰੋਮਣੀ ਹੈ। ਇੱਦਾਂ ਇਹ ਖਾਲਸਾ ਜੀ ਛੇਵਾਂ ਨੇਮ ਹੈ।
ਸਪਤਮ ਪੜੇ ਸੁਨੇ ਜੈ ਰੀਤੀ,
ਸਤਵਾਂ ਹੈ ਪਖੰਡ ਤੋਂ ਰਹਿਤ ਹੋਣਾ ਕਿ ਜਿਵੇਂ ਪੜ੍ਹਿਆ ਜਿਵੇਂ ਸੁਣਿਆ। ਹਾਂਜੀ,
ਵਰਤੇ ਤੈਂ ਅਨੁਸਾਰ ਸੁਪ੍ਰੀਤੀ,
ਉਹਦੇ ਅਨੁਸਾਰ ਚੱਲੇ ਵੀ, ਜਿਵੇਂ ਗੁਰਬਾਣੀ ਨੂੰ ਪੜ੍ਹਿਆ ਸੁਣਿਆ ਵਿਚਾਰਿਆ ਫਿਰ ਉਹਦੇ ਅਨੁਸਾਰ ਚੱਲੇ। ਹਾਂਜੀ,
ਬਿਨਾਂ ਦੰਭ ਗੁਰ ਸ਼ਬਦ ਕਮਾਵਨ,
ਪਖੰਡ ਤੋਂ ਬਿਨਾਂ ਗੁਰੂ ਦੇ ਸ਼ਬਦ ਦੀ ਕਮਾਈ ਕਰੇ। ਯਾਨੀ ਕਿ ਇਹ ਨਹੀਂ ਵੀ ਮੈਂ ਪੜ੍ਹੀ ਕੁਝ ਜਾਵਾਂ, ਸੁਣੀ ਕੁਝ ਜਾਵਾਂ ਅਤੇ ਕਰੀ ਕੁਝ ਜਾਵਾਂ। ਮਹਾਰਾਜ ਜੀ ਕਹਿੰਦੇ ਸਤਵਾਂ ਨੇਮ ਇਹ ਹੈ, ਜੋ ਪੜ੍ਹ ਰਹੇ ਹੋ ਜੋ ਸੁਣ ਰਹੇ ਹੋ ਕਰੋ ਵੀ ਉਹੀ, ਕਮਾਓ ਵੀ ਉਹੀ। ਸਾਡੇ ਪੜ੍ਹਨ ਵਿੱਚ ਕੁਝ ਹੋਰ ਹੈ, ਕਹਿਣ ਵਿੱਚ ਕੁਝ ਹੋਰ ਹੈ ਅਤੇ ਕਰਨ ਵਿੱਚ ਕੁਝ ਹੋਰ ਹੈ। ਮਹਾਰਾਜ ਜੀ ਕਹਿੰਦੇ ਐਸਾ ਨਹੀਂ ਹੋਣਾ ਚਾਹੀਦਾ। ਰਾਜਨ, ਦੰਭ ਤੋਂ ਬਿਨਾਂ ਪਖੰਡ ਤੋਂ ਬਿਨਾਂ ਜੋ ਕਹਿ ਰਹੇ ਹੋ ਜੋ ਸੁਣ ਰਹੇ ਹੋ ਜੋ ਪੜ੍ਹ ਰਹੇ ਹੋ ਉਹਦੀ ਕਮਾਈ ਕਰੋ।
ਕਰੇ ਸਦਾ ਹੋਏ ਤਨ ਮਨ ਪਾਵਨ,
ਜਦੋਂ ਗੁਰੂ ਦੇ ਸ਼ਬਦ ਨੂੰ ਕਮਾਓਗੇ ਤਾਂ ਮਹਾਰਾਜ ਜੀ ਕਹਿੰਦੇ ਤੁਹਾਡਾ ਤਨ ਅਤੇ ਮਨ ਦੋਵੇਂ ਹੀ ਪਾਵਨ ਅਤੇ ਪਵਿੱਤਰ ਹੋ ਜਾਣਗੇ।
ਅਸ਼ਟਮ ਬ੍ਰਿਤੀ ਸ਼ਾਂਤ ਕੀ ਰਾਖੇ,
ਅੱਠਵਾਂ ਨੇਮ ਹੈ ਸ਼ਾਂਤ ਕੀ ਬਿਰਤੀ, ਕਿ ਆਪਣੀ ਬਿਰਤੀ ਨੂੰ ਸ਼ਾਂਤ ਕੀ ਰੱਖੇ, ਯਾਨੀ ਕਿ ਸਤੋ ਗੁਣੀ ਬਿਰਤੀ ਰੱਖੇ।
ਨਿਵ ਚੱਲਣਾ ਮਧੁਰੀ ਮੁਖ ਪਾਖੇ,
ਨਿਮ ਕੇ ਚੱਲਣਾ ਤੇ ਮੁਖ ਤੋਂ ਮਿੱਠਾ ਬੋਲਣਾ, ਇਹਨੂੰ ਸ਼ਾਂਤ ਕੀ ਬਿਰਤੀ ਕਹਿੰਦੇ ਹੈ। ਇਹ ਅੱਠਵਾਂ ਨੇਮ ਹੈ ਕਿ ਮੁਖ ਤੋਂ ਮਿੱਠਾ ਬੋਲਣਾ ਔਰ ਨਿਮ ਕੇ ਚੱਲਣਾ, ਯਾਨੀ ਕਿ ਸੁਰਤੀ 'ਚ ਟਿਕਾ ਰੱਖਣਾ, ਸ਼ਾਂਤੀ ਰੱਖਣੀ। ਹਾਂਜੀ,
ਨਵਮੋ ਨੇਮ ਪਾਠ ਜੋ ਕਰਨਾ,
ਨੌਵਾਂ ਨੇਮ ਹੈ ਪਾਠ ਕਰਨਾ। ਜਿਵੇਂ ਆਪਾਂ ਰੋਜ਼ਾਨਾ ਨਿਤਨੇਮ ਕਰਦੇ ਹਾਂ, ਇਹ ਨੇਮ ਹੈ ਨਾ, ਤਾਂ ਹੀ ਆਪਾਂ ਕਹਿੰਦੇ ਨਿਤਨੇਮ। ਦਸ ਨੇਮਾਂ 'ਚੋਂ ਇੱਕ ਨੇਮ ਇਹ ਵੀ ਆ, ਰੋਜ਼ ਪਾਠ ਕਰਨਾ, ਸਵੇਰੇ ਨਿਤਨੇਮ ਕਰਨਾ, ਸੰਧਿਆ ਵੇਲੇ ਨਿਤਨੇਮ ਕਰਨਾ, ਪੈਣ ਵੇਲੇ ਸੋਹਿਲਾ ਸਾਹਿਬ ਦਾ ਪਾਠ ਕਰਨਾ, ਜਿਹੜਾ ਨੇਮ ਨਾਲ ਹੋਵੇ ਰੋਜ਼ਾਨਾ ਉਹਨੂੰ ਨੇਮ ਕਹਿੰਦੇ ਆ, ਨਿਤਨੇਮ। ਜੇ ਨਿਤ ਨਹੀਂ ਹੁੰਦਾ ਤਾਂ ਫਿਰ ਉਹ ਨਿਤਨੇਮ ਨਹੀਂ ਹੈ। ਕਦੇ ਕਦੇ ਹੋਵੇ ਉਹ ਨਿਤਨੇਮ ਨਹੀਂ ਹੁੰਦਾ। ਨਿਤਨੇਮ ਜਿਹੜਾ ਨੇਤੀ ਹੋਵੇ, ਰੋਜ਼ ਹੀ ਹੋਵੇ। ਕਿਵੇਂ ਹੋ ਜਾਏ, ਮਹਾਂਪੁਰਸ਼ ਦੱਸਦੇ ਆ ਵੀ ਨਿਤਨੇਮ ਕਿਵੇਂ ਹੋਣਾ ਚਾਹੀਦਾ। ਜਿਵੇਂ ਸਾਡਾ ਸਾਹ ਲੈਣਾ ਆਪਣੇ ਆਪ ਹੀ ਹੋ ਜਾਂਦਾ, ਸਾਨੂੰ ਲੈਣਾ ਤਾਂ ਨਹੀਂ ਪੈਂਦਾ। ਪ੍ਰਸ਼ਾਦਾ ਛਕਣਾ ਸੁੱਤੇ ਸਿੱਧ ਹੀ ਹੋ ਜਾਂਦਾ, ਅੱਖਾਂ ਦਾ ਫਰਕਣਾ ਸੁੱਤੇ ਸਿੱਧ ਹੀ ਹੋ ਰਿਹਾ, ਅਸੀਂ ਆਪ ਤਾਂ ਨਹੀਂ ਫਰਕਾਉਂਦੇ, ਸੁੱਤੇ ਸਿੱਧ ਹੀ ਫਰਕ ਰਹੀਆਂ ਨੇ। ਜਿਵੇਂ ਸਾਡੇ ਸਰੀਰ ਦੀਆਂ ਬਾਕੀ ਕਿਰਿਆਵਾਂ ਸੁੱਤੇ ਸਿੱਧ ਹੀ ਹੋ ਰਹੀਆਂ ਨੇ, ਨਿਤਨੇਮ ਵੀ ਇਸੇ ਤਰ੍ਹਾਂ ਸੁੱਤੇ ਸਿੱਧ ਹੀ ਹੋ ਜਾਵੇ, ਉਹਨੂੰ ਕਹਿੰਦੇ ਆ ਨਿਤਨੇਮ। ਰੋਜ਼ ਮਹਾਰਾਜ ਜੀ ਕਹਿੰਦੇ ਨੌਵਾਂ ਨੇਮ ਹੈ ਪਾਠ ਕਰਨਾ। ਹਾਂਜੀ,
ਤੈ ਮੈਂ ਅਪਰ ਨਾ ਬਚਨੇ ਉਚਰਨਾ।
ਹਾਂ, ਇੱਕ ਗੱਲ ਇਹ ਵੀ ਧਿਆਨ ਨਾਲ ਸੁਣਨ ਵਾਲੀ ਹੈ ਵੀ ਜਦੋਂ ਪਾਠ ਕਰਨਾ, ਪਾਠ ਕਰਨ ਵੇਲੇ ਗੱਲਾਂ ਨਹੀਂ ਕਰਨੀਆਂ। ਉੱਧਰ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਹੁੰਦਾ ਅਤੇ ਆਵਾਜ਼ ਮਾਰ ਕੇ ਕਹਿੰਦਾ ਚਾਹ ਦੇ ਵਿੱਚ ਮਿੱਠਾ ਘੱਟ ਪਾਈ ਕੁੜੀਏ, ਅਤੇ ਥੋੜ੍ਹਾ ਜਿਹਾ ਫੈਂਟਾ ਮਾਰ ਕੇ ਲੈ ਆਵੀਂ, ਛੇਤੀ ਪੀ ਲਵਾਂ। ਨਾਲ ਉੱਧਰੋਂ ਸਭਨਾ ਜੀਆਂ ਕਾ ਇੱਕ ਦਾਤਾ ਕਹਿ ਰਿਹਾ ਹੁੰਦਾ ਵੀ ਨਾਲ ਨਿਤਨੇਮ ਕਰਨਾ, ਬਾਣੀ ਪੜ੍ਹਨੀ ਜਾਣੀ, ਨਾਲੇ ਗੱਲਾਂ ਕਰੀ ਜਾਣੀਆਂ। ਇਹ ਨਹੀਂ ਹੋਣਾ ਚਾਹੀਦਾ। ਹੁਣ ਤਾਂ ਹੋਰ ਬੜਾ, ਅੱਗੇ ਤਾਂ ਕੋਲ ਹੁੰਦਾ ਸੀ ਕੋਈ ਬੰਦਾ, ਉਹਦੇ ਨਾਲ ਗੱਲਾਂ ਕਰ ਲੈਂਦੇ ਸੀ ਵੀ ਚਲੋ ਬਾਣੀ ਪੜ੍ਹਦੇ ਹਾਂ। ਹੁਣ ਤਾਂ ਫੋਨ ਰੱਖਿਆ ਹੁੰਦਾ, ਹੁਣ ਹਜ਼ਾਰ ਕਿਲੋਮੀਟਰ 'ਤੇ ਬੈਠਾ ਕੋਈ ਬੰਦਾ ਫੋਨ ਕਰੇ ਵਿੱਚੇ ਪਾਠ ਛੱਡ ਕੇ ਉਹਦੇ ਨਾਲ ਗੱਲਾਂ ਕਰਨ ਲੱਗ ਪੈਂਦਾ। ਜਦੋਂ ਨਿਤਨੇਮ ਹਾਂ ਪੂਰੀ ਵਾਹ ਲੱਗਦਿਆਂ ਬਹੁਤ ਜ਼ਿਆਦਾ ਕੋਈ ਮਜਬੂਰੀ ਹੋ ਜਾਵੇ ਵੀ ਪਤਾ ਵੀ ਹੁਣ ਗੱਲ ਕੀਤੇ ਬਿਨਾਂ ਨਹੀਂ ਸਰਨਾ ਤਾਂ ਬਚਨ ਕਰ ਲਵੇ, ਨਹੀਂ ਤਾਂ ਨਿਤਨੇਮ ਕਰਦਿਆਂ ਗੱਲਾਂ ਨਹੀਂ ਕਰਨੀਆਂ, ਇਹ ਨੇਮ ਬਣਾਉਣਾ। ਜਦੋਂ ਨਿਤਨੇਮ ਸੰਪੂਰਨ ਹੋ ਜਾਵੇ ਫਿਰ ਪਿਆ ਸਾਰਾ ਦਿਨ ਗੱਲਾਂ ਕਰਨ ਨੂੰ ਕਰ ਲਓ, ਨਿਤਨੇਮ ਕਰਦਿਆਂ ਬਾਣੀ ਪੜ੍ਹਦਿਆਂ ਗੱਲਾਂ ਨਾ ਕਰੀਏ। ਇਹ ਮਹਾਰਾਜ ਜੀ ਕਹਿੰਦੇ ਨੇਮ ਹੈ, ਇਹ ਨੌਵਾਂ ਨੇਮ ਹੈ ਪਾਠ ਕਰਨ ਦਾ। ਹਾਂਜੀ,
ਦਸਵੇਂ ਹੋਮ ਅਗਨ ਜੋ ਕਰੀ,
ਇੱਕ ਦਸਵਾਂ ਨੇਮ ਹੈ ਉਹਨੂੰ ਕਹਿੰਦੇ ਨੇ ਹੋਮ ਕਰਨਾ। ਉਹ ਕੀ ਹੁੰਦਾ ਜੀ ਸੁਣੋ,
ਸੁਰ ਪ੍ਰਸੰਨ ਇਤ ਮਨਸਾ ਤਰਈ।
ਉਹ ਇਹ ਹੁੰਦਾ ਵੀ ਮੈਂ ਦੇਵਤੇ ਪ੍ਰਸੰਨ ਕਰਨੇ, ਵੀ ਦੇਵਤਿਆਂ ਨੂੰ ਪ੍ਰਸੰਨ ਕਰਨ ਵਾਸਤੇ ਲੋਕ ਹਵਨ ਕਰਦੇ ਸੀ, ਹੋਮ ਕਰਦੇ ਸੀ, ਅਗਨ ਦਾ ਕੁੰਡ ਬਾਲਣਾ, ਉਹਦੇ ਵਿੱਚ ਅਗਨੀ ਪ੍ਰਚੰਡ ਕਰਕੇ ਉਹਦੇ 'ਚ ਆਹੂਤੀ ਪਾਉਣੀ, ਦੇਸੀ ਘਿਓ ਪਾਉਣਾ, ਅਤੇ ਅਗਨੀ ਨੂੰ ਇਹ ਸਮਝਦੇ ਵੀ ਇਹ ਦੇਵਤਿਆਂ ਦਾ ਮੂੰਹ ਹੈ ਅਤੇ ਇਹਦੇ 'ਚ ਜੋ ਅਸੀਂ ਪਾ ਰਹੇ ਹਾਂ ਦੇਵਤਿਆਂ ਤੱਕ ਪਹੁੰਚਦਾ। ਇੱਦਾਂ ਦੇਵਤੇ ਪ੍ਰਸੰਨ ਹੁੰਦੇ, ਇਹ ਹੋਮ ਕੀਤਾ ਜਾਂਦਾ ਸੀ, ਇਹਨੂੰ ਦਸਵਾਂ ਨੇਮ ਕਹਿੰਦੇ ਸਨ।
ਸਿੱਖ ਛੁਦਾ ਤੁਰ ਕੇ ਮੁਖ ਪਾਵਨ,
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਸਿੱਖ ਨੇ ਤਾਂ ਨਹੀਂ ਨਾ ਹਵਨ ਕਰਨਾ, ਅਤੇ ਸਿੱਖ ਵਾਸਤੇ ਦੇਵਤੇ ਕਿਵੇਂ ਪ੍ਰਸੰਨ ਹੋਣਗੇ ਸਿੱਖ 'ਤੇ? ਕਹਿੰਦੇ ਸਿੱਖ ਲਈ ਹਵਨ ਇਹ ਹੈ ਕਿ ਕਿਸੇ ਭੁੱਖੇ ਗੁਰਸਿੱਖ ਨੂੰ ਵੇਖੇ, ਛੋਦਾ ਤੁਰ, ਛੋਦਾ ਤੁਰ ਕਹਿੰਦੇ ਕੋਈ ਭੁੱਖਾ ਗੁਰਸਿੱਖ ਮਿਲ ਜਾਏ। ਹਾਂਜੀ,
ਬ੍ਰਹਮ ਹੋਮ ਇਹ ਭਲੋ ਸੁਹਾਵਨ,
ਉਹਨੂੰ ਭੋਜਨ ਛਕਾ ਦੇਵੇ ਤਾਂ ਕਹਿੰਦੇ ਗੁਰਸਿੱਖ ਲਈ ਇਹੀ ਸਭ ਤੋਂ ਵੱਡਾ ਹੋਮ ਹੈ, ਹਵਨ ਹੈ। ਜਦੋਂ ਗੁਰਸਿੱਖ ਮੁੱਖ ਵਿੱਚ ਭੋਜਨ ਪਾਉਂਦਾ ਨਾ ਤਾਂ 33 ਕਰੋੜ ਦੇਵਤੇ ਉਹਦੇ ਸਰੀਰ 'ਚ ਖਿੜ ਜਾਂਦੇ ਹੈ, ਉਹ ਤਾਂ ਖਿੜਦੇ ਹੀ ਹੈ, ਜਿਹੜਾ ਬ੍ਰਹਮ ਚੇਤਨ ਉਹਦੇ ਵਿੱਚ ਵਿਆਪਕ ਹੁੰਦਾ ਉਹ ਵੀ ਖਿੜ ਜਾਂਦਾ। ਇਸ ਕਰਕੇ ਇਹਨੂੰ ਬ੍ਰਹਮ ਹੋਮ ਕਹਿੰਦੇ ਆ, ਕਿਸੇ ਗੁਰਸਿੱਖ ਨੂੰ ਭੋਜਨ ਛਕਾ ਦੇਣਾ। ਹਾਂਜੀ,
ਵਾਹਿਗੁਰੂ ਕੋ ਕਰੇ ਉਚਾਰਾ,
ਕਿਉਂਕਿ ਉਹ ਗੁਰਸਿੱਖ ਜਦੋਂ ਭੋਜਨ ਛਕਦਾ ਕਿਵੇਂ ਛਕਦਾ ਭਲਾ? ਉਹਦੇ ਅੱਗੇ ਥਾਲ ਰੱਖੋ, ਉਹ ਥਾਲ 'ਤੇ ਪਹਿਲਾਂ ਵੇਖ ਕੇ ਸ਼ਬਦ ਪੜ੍ਹਦਾ, ਫਿਰ ਵਾਹਿਗੁਰੂ ਕਹਿ ਕੇ ਬੁਰਕੀ ਤੋੜਦਾ ਤੇ ਆਪਣੇ ਮੁੱਖ ਵਿੱਚ ਪਾਉਂਦਾ।
ਆ ਪਾਛੇ ਮੁਖ ਪਾਈ ਆਹਾਰਾ,
ਪਹਿਲਾਂ ਵਾਹਿਗੁਰੂ ਉਚਾਰਦਾ ਫਿਰ ਉਹ ਭੋਜਨ ਦੀ ਗ੍ਰਾਹੀ ਤੋੜ ਕੇ ਮੁੱਖ ਵਿੱਚ ਪਾਉਂਦਾ।
ਬਦਨ ਦੇਵਤਾ ਪਾਵਕ ਕਹੀਏ,
ਉਹ ਗੁਰਸਿੱਖ ਦਾ ਜਿਹੜਾ ਮੂੰਹ ਹੈ ਉਹ ਅਗਨੀ ਸਮਝ ਲਓ, ਉਹ ਅਗਨ ਦੇਵ ਹੈ।
ਸਰਬ ਸੁਰਨ ਕੀ ਜਿਹਵਾ ਲਈਏ,
ਜਿਹੜੀ ਉਹਦੀ ਰਸਨਾ ਉਹ ਮੰਨ ਲਓ ਸਾਰੇ ਦੇਵਤੇ ਨੇ ਉਹਦੀ ਰਸਨਾ ਦੇ ਉੱਤੇ।
ਬ੍ਰਹਮ ਪ੍ਰਸੰਨ ਸੰਗ ਸੁਰ ਸਾਰੇ,
ਹਿਰਦੇ 'ਚ ਬ੍ਰਹਮ ਹੈ, ਕਹਿੰਦੇ ਬ੍ਰਹਮ ਦੇ ਸਮੇਤ ਸਾਰੇ ਦੇਵਤੇ ਉਹਦੇ ਅੰਦਰ ਪ੍ਰਸੰਨ ਹੋ ਗਏ ਜਦੋਂ ਉਹਨੇ ਭੋਜਨ ਛਕਿਆ।
ਤ੍ਰਿਪਤ ਹੋ ਤਿਆਰ ਨਾਮ ਉਚਾਰੇ,
ਜਦੋਂ ਆਪਣੇ ਮੁਖੋਂ ਹਰੀ ਨਾਮ ਉਚਾਰਦਾ ਕਹਿੰਦਾ ਨਾ ਵਾਹਿਗੁਰੂ, ਵਾਹਿਗੁਰੂ ਕਹਿ ਕੇ ਭੋਜਨ ਛਕਦਾ ਤੇ ਭੋਜਨ ਛਕਣ ਤੋਂ ਬਾਅਦ ਵੀ ਵਾਹਿਗੁਰੂ ਉਚਾਰਦਾ ਤਾਂ ਕਹਿੰਦੇ ਹਰੀ ਨਾਮ ਉਚਾਰਦਿਆਂ ਸਾਰੇ ਹੀ ਤ੍ਰਿਪਤ ਹੋ ਜਾਂਦੇ ਨੇ, ਦੇਵਤੇ ਸਾਰੇ ਹੀ ਪ੍ਰਸੰਨ ਹੋ ਜਾਂਦੇ ਨੇ, ਖੇੜੇ ਵਿੱਚ ਆ ਜਾਂਦੇ ਹਨ।
ਦੋਹਰਾ ਤ੍ਰਿਤੀ ਹੋਮ ਹੈ ਗਿਆਨ ਕਾ, ਰਸ ਰਖੀਕ ਕੇ ਦਰਬ।
ਤੀਸਰਾ ਹੋਮ ਹੈ, ਤਿੰਨ ਹੋਮ ਦੱਸੇ ਨੇ ਨਾ, ਇੱਕ ਤਾਂ ਦੱਸਿਆ ਉੱਪਰ ਵੀ ਹਵਨ ਕੁੰਡ ਬਾਲ ਕੇ ਉਹਦੇ 'ਚ ਆਹੂਤੀ ਦੇਣੀ, ਦੂਜਾ ਗੁਰਸਿੱਖਾਂ ਨੂੰ ਭੋਜਨ ਛਕਾਉਣਾ, ਤੀਜਾ ਇਹ ਵੀ ਹੋਮ ਦੱਸਿਆ ਕਿ ਆਪਣੀਆਂ ਇੰਦਰੀਆਂ ਨੂੰ ਰਸਾਂ ਤੋਂ ਰੋਕ ਕੇ, ਇੰਦਰੀਆਂ ਨੂੰ ਰਸਾਂ ਤੋਂ ਰੋਕ ਲੈਣਾ।
ਗਿਆਨ ਅਗਨ ਮੈਂ ਹੋਮਈ ਤਨ ਹੰਤਾ ਦਿਕ ਸਰਬ,
ਬ੍ਰਹਮ ਗਿਆਨ ਦੀ ਅੱਗ ਦੇ ਵਿੱਚ ਆਪਣੇ ਸਰੀਰ ਦੀ ਹੰਗਤਾ ਨੂੰ ਸੜਾ ਸਾੜ ਦੇਣਾ, ਸਵਾਹ ਕਰ ਦੇਣਾ, ਬ੍ਰਹਮ ਗਿਆਨ ਦੀ ਅਗਨੀ ਵਿੱਚ। ਜਿਵੇਂ ਮਹਾਰਾਜ ਕਹਿੰਦੇ ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ, ਕਿਹੜੀ ਅੱਗ 'ਚ ਸਾੜਨੀ ਹੈ? ਲੋਕਾਂ ਦੀਆਂ ਚਿਤਰਾਈਆਂ ਉਪਮਾ ਵਡਿਆਈਆਂ ਕਿਹੜੀ ਅੱਗ 'ਚ ਸਾੜਨੀਆਂ? ਮਹਾਰਾਜ ਕਹਿੰਦੇ ਬਸੰਤਰ ਅੱਗ 'ਚ ਸਾੜ ਇਹਨਾਂ ਨੂੰ। ਉਹ ਕਿਹੜੀ ਅੱਗ ਹੈ? ਉਹ ਹੈ ਬ੍ਰਹਮ ਗਿਆਨ ਦੀ ਅਗਨੀ। ਬ੍ਰਹਮ ਗਿਆਨ ਦੀ ਅਗਨੀ ਦੇ ਵਿੱਚ ਆਪਣੇ ਤਨ ਦੀ ਹੰਗਤਾ ਨੂੰ ਸਾੜ ਦੇਣਾ, ਜਲਾ ਕੇ ਸਵਾਹ ਕਰ ਦੇਣਾ, ਇਹ ਵੀ ਹੋਮ ਹੈ। हाँ जी दसवां नेम इनू कहिंदे आ। हाँ जी
जो पई दस प्रकार ए नेम गिनावा।
ये है दस प्रकार दा नेम। हाँ जी
कष्ट योग द्वितीय अंग सुहावा।
ये कष्ट योग दा दूसरा अंग जिहड़ा यम दस्या दस प्रकार दा, हुण दस ही प्रकार दा नेम दस के महाराज जी ने समाप्त कीता है।
अंग तीसरे देश एकांते।
हुण कष्ट योग दा तीसरा अंग है एकांत देश। पहला सी यम, दूसरा सी नेम, हुण तीसरा दस रहे ने एकांत देश। हाँ जी
नर बच सुनिए न ताए बसंते।
एकांत देश की हुंदा है? कितने एकागर हो के कल्ले बह जाना। आपां भी अमृत वेले एकांत देश ही हुंने आ ना। ਇਹ ਕਸ਼ਟ ਯੋਗ ਦਾ ਚੌਥਾ ਅੰਗ ਦੱਸ ਰਹੇ ਨੇ ਮਹਾਰਾਜ ਜੀ ਕਿ ਇਕਾਂਤ ਤੀਸਰਾ ਅੰਗ ਕਿ ਇਕਾਂਤ ਦੇਸ਼ ਕਿ ਇਕਾਂਤ ਵਿੱਚ ਬੈਠਣਾ। ਤਦੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਬਾਬਾ ਬਕਾਲਾ ਸਾਹਿਬ ਭੌਰਾ 'ਚ ਭੌਰੇ 'ਚ ਬੈਠੇ ਅਤੇ 26 ਸਾਲ ਤੋਂ ਵੱਧ ਸਮਾਂ ਉੱਥੇ ਰਹੇ ਇਕਾਂਤ ਭਜਨ ਵਾਸਤੇ ਬਹਿਣ। ਬਾਬਾ ਦੀਪ ਸਿੰਘ ਸਾਹਿਬ ਜੀ ਦਾ ਭੌਰਾ ਹੈ ਦਮਦਮਾ ਸਾਹਿਬ ਗੁਰੂ ਕਾਂਸ਼ੀ। ਬੜੇ ਬੜੇ ਮਹਾਂਪੁਰਸ਼ ਇਕਾਂਤ ਵਿੱਚ ਭਜਨ ਕਰਦੇ ਕਿ ਇਕਾਂਤ ਵਿੱਚ ਵੀ ਕਿਸੇ ਨਾਲ ਗੱਲਬਾਤ ਕਿਸੇ ਦੀ ਕਾਨੀ ਨਾ ਪਵੇ, ਨਾ ਕਿਸੇ ਨਾਲ ਗੱਲਬਾਤ ਕਰੀਏ, ਆਪਣੇ ਪਰਮੇਸ਼ਰ ਦੇ ਰੰਗ 'ਚ ਰੰਗੇ ਰਹੀਏ। ਇਹ ਵੀ ਇੱਕ ਖੇਡ ਹੈ। ਅੱਜ ਕੱਲ੍ਹ ਇਹਨੂੰ ਪਖੰਡ ਦੇ ਨਾਲ ਜੋੜ ਦਿੰਦੇ ਹੈ ਵੀ ਪਰਮੇਸ਼ਰ ਦਾ ਭਜਨ ਕਰਨਾ ਪਖੰਡ ਹੈ। ਇਹ ਜੋ ਕੁਝ ਕਰਦੇ ਆ ਉਹ ਸੱਤ ਹੈ। ਰੰਗ ਬਿਰੰਗੇ ਹੋਰ ਤਰੀਕਿਆਂ ਦੇ ਕੱਪੜੇ ਪਹਿਨਣੇ, ਕਈ ਤਰ੍ਹਾਂ ਦੇ ਖੇਖਣ ਕਰਨੇ, ਉਹ ਪਖੰਡ ਨਹੀਂ। ਜੇ ਕੋਈ ਬਹਿ ਕੇ ਇਕੱਲਾ ਰੱਬ ਰੱਬ ਕਰੇ ਭਜਨ ਕਰੇ ਉਹ ਪਖੰਡ। ਵੇਖਿਆ ਇਹਨੂੰ ਕਹਿੰਦੇ ਕਲਯੁੱਗ। ਰਾਤੇ ਕੀ ਨਿੰਦਾ ਕਰੈ ਐਸਾ ਕਲ ਮੈਂ ਡੀਠਾ। ਕਲਯੁੱਗ ਦਾ ਸੁਭਾਅ ਕੀ ਆ? ਰੱਬ ਦੇ ਰੰਗਿਆਂ ਹੋਇਆਂ ਦੀ ਨਿੰਦਾ ਕਰਨੀ, ਪਰਮੇਸ਼ਰ ਦੇ ਪਿਆਰਿਆਂ ਦੀ ਨਿੰਦਾ ਕਰਨੀ, ਇਹ ਕਲਯੁੱਗ ਦਾ ਸੁਭਾਅ ਹੈ। ਇਕਾਂਤ ਦੇਸ਼, ਇਕਾਂਤ ਵੀ ਅੰਮ੍ਰਿਤ ਵੇਲਾ ਆਪੀ ਸਾਂਭਦੇ ਹਾਂ, ਉਹ ਵੀ ਤਾਂ ਇਕਾਂਤ। ਅੰਮ੍ਰਿਤ ਵੇਲਾ ਕਿਉਂ ਮਹਾਰਾਜ ਜੀ ਨੇ ਕਿਹਾ? ਉਦੋਂ ਸ਼ੋਰ ਦੁਨੀਆਂ ਦਾ ਸ਼ੋਰ ਸ਼ਰਾਬਾ ਨਹੀਂ ਹੁੰਦਾ, ਸ਼ਾਂਤੀ ਦਾ ਸਮਾਂ। ਕੁਝ ਸਮੇਂ ਲਈ ਇਕਾਂਤ ਵਿੱਚ ਬੈਠ ਕੇ ਰੱਬ ਰੱਬ ਕਰੋ, ਪਰਮੇਸ਼ਰ ਦਾ ਭਜਨ ਕਰੋ। ਅੰਮ੍ਰਿਤ ਵੇਲੇ ਦਾ ਮਤਲਬ ਇਹੀ ਹੈ ਨਾ। ਇਹਨੂੰ ਇਕਾਂਤ ਦੇਸ਼ ਕਹਿੰਦੇ ਹਨ। ਹਾਂਜੀ
ਚੌਥੇ ਅੰਗ ਯੋਗ ਕਾ ਆਸਨ।
ਕਸ਼ਟ ਯੋਗ ਦਾ ਚੌਥਾ ਅੰਗ ਹੈ ਆਸਣ। ਉਹ ਹੁਣ ਦੱਸਦੇ ਨੇ
ਵੇਦ ਜੋਗੀਸ਼ਰ ਕਰਹੀ ਭਾਸ਼ਣ।
ਯੋਗ ਜਿਹੜਾ ਪਤੰਜਲੀ ਯੋਗ ਜਿਹਨੂੰ ਕਹਿੰਦੇ ਆ, ਉਹਦੇ ਵਿੱਚ ਜਿਹੜੇ ਆਸਣ ਦੱਸੇ ਨੇ, ਯੋਗ ਦਾ ਚੌਥਾ ਅੰਗ ਆਸਣ ਦੱਸਿਆ ਜਾਂਦਾ। ਹਾਂਜੀ
ਜੇਤੇ ਜੀਵ ਜਗਤ ਮੈਂ ਜਾਣੋ।
ਕਿ ਜਿਤਨੇ ਵੀ ਜਗਤ ਵਿੱਚ ਜੀਵ ਨੇ, 84 ਲੱਖ ਜੂਨੀਆਂ ਨੇ, ਹਾਂਜੀ
ਆਸਨ ਤੇ ਹੀ ਪਰਮਾਨੋ।
ਉਹਨਾਂ ਦੀਆਂ ਜਿੰਨੀਆਂ ਬੈਠਕਾਂ ਨੇ, ਜਿਵੇਂ ਜਿਵੇਂ ਉਹ ਬਹਿੰਦੇ ਆ, ਕੁੱਕਰ ਕਿਵੇਂ ਬਹਿੰਦਾ, ਹਾਥੀ ਕਿਵੇਂ ਬਹਿੰਦਾ, ਊਂਠ ਕਿਵੇਂ ਬਹਿੰਦਾ, ਗਊ ਕਿਵੇਂ ਬਹਿੰਦੀ ਹੈ, ਘੋੜਾ ਕਿਵੇਂ ਬਹਿੰਦਾ, ਇਹ ਸੱਪ ਦਾ ਆਸਣ ਕਿਸ ਤਰ੍ਹਾਂ ਦਾ ਹੈ। 84 ਲੱਖ ਜੂਨੀਆਂ ਦੀ ਬੈਠਕ ਵੀ ਤਾਂ 84 ਲੱਖ ਹੀ ਹੈ ਨਾ। ਉਹ ਸਾਰੇ ਆਸਣ ਨੇ, ਮੰਡੂਕ ਆਸਣ, ਕੂਰਮ ਆਸਣ, ਕਈ ਤਰ੍ਹਾਂ ਦੇ ਆਸਣਾਂ ਦੇ ਨਾਮ ਨੇ। ਹਾਂਜੀ
ਤਿੰਨ ਤੇ ਯੁਗਮ ਸ਼ਿਰੋਮਣ ਬੀਨੇ।
ਕਹਿੰਦੇ ਉਹਨਾਂ 84 ਲੱਖ ਆਸਣਾਂ ਚੋਂ 2 ਮੁੱਖ ਮੰਨੇ ਜਾਂਦੇ ਨੇ ਸ਼੍ਰੋਮਣੀ। ਹਾਂਜੀ
ਮਹਾਪੁਰਖ ਇਤ ਕਰ ਸੋ ਲੀਨੇ।
ਵੱਡੇ ਵੱਡੇ ਰਿਸ਼ੀਆਂ ਮੁਨੀਆਂ ਨੇ ਗ੍ਰਹਿਣ ਕੀਤੇ 2 ਆਸਣ,
ਸਿੱਧ ਆਸਨ ਪਦਮ ਆਸਨ 2।
ਇੱਕ ਹੁੰਦਾ ਸਿੱਧ ਆਸਣ ਤੇ ਇੱਕ ਹੁੰਦਾ ਪਦਮ ਆਸਣ। ਹਾਂਜੀ
ਤਿਨੇ ਜੇ ਲੱਛਣ ਸੁਣੀਏ ਸੋ।
ਹੁਣ ਸਿੱਧ ਆਸਣ ਕੀ ਆ ਉਹ ਵੀ ਸੁਣੋ, ਇਹਦੇ ਲੱਛਣ ਵੀ ਕਿਵੇਂ ਪਤਾ ਲੱਗੇ ਵੀ ਇਹ ਸਿੱਧ ਆਸਣ ਹੈ। ਹਾਂਜੀ
ਛਿਤ ਕੱਚ ਖੋਦ ਮ੍ਰਿਦੁਲ ਤ੍ਰਿਣ ਪਾਏ।
ਸਿੱਧ ਆਸਣ ਹੁੰਦਾ ਵੀ ਥੋੜੀ ਜਿਹੀ ਜ਼ਮੀਨ ਖੋਤਰ ਲੈਣੀ, ਉਹਦੇ ਥੱਲੇ ਕੂੜਾ ਕੂੜਾ ਘਾਹ ਜਿਹੜਾ ਉਹ ਵਿਛਾ ਲੈਣਾ।
ਵੈਸੇ ਪੁਨ ਪਟ ਬਿਮਲ ਵਿਛਾਏ।
ਉਹਦੇ ਤੇ ਕੋਈ ਸਾਫ਼ ਕੱਪੜਾ ਵਿਛਾ ਕੇ ਬੈਠ ਜਾਣਾ।
ਹੋਏ ਪਾਵਨ ਨੇ ਅੰਗ ਡੁਲਾਏ।
ਪਵਿੱਤਰ ਸਰੀਰ ਸ਼ੁੱਧ ਕਰਕੇ ਬਹਿ ਜਾਏ ਤੇ ਸਰੀਰ ਦੇ ਅੰਗਾਂ ਨੂੰ ਨਾ ਹਿਲਾਵੇ।
ਬਾਮ ਪੈਰ ਸੋ ਗੁਦਾ ਦਬਾਏ।
ਆਪਣੇ ਖੱਬੇ ਪੈਰ ਨਾਲ ਆਪਣੀ ਗੁਦਾ ਨੂੰ, ਉਹਦੀ ਜਿਹੜੀ ਅੱਡੀ ਹੁੰਦੀ ਖੱਬੇ ਪੈਰ ਦੀ, ਉਹਦੇ ਨਾਲ ਗੁਦਾ ਨੂੰ ਦਬਾ ਲੈਣਾ।
ਦੋਹਰਾ ਇੰਦਰੀ ਪਰ ਦਹਿਨ ਤਰੇ ਅਗਰ ਨਾਸ ਕਾ ਧਿਆਨ।
ਔਰ ਜਿਹੜਾ ਸੱਜਾ ਪੈਰ ਹੈ ਉਹਨੂੰ ਕਾਮ ਅੰਕੁਸ਼ ਦੇ ਉੱਤੇ ਲਾ ਲੈਣਾ, ਇੱਦਾਂ ਕਹਿੰਦੇ ਇਸ ਆਸਣ ਦੇ ਉੱਤੇ ਇਸ ਪ੍ਰਸਥਿਤੀ ਦੇ ਉੱਤੇ ਬੈਠਣਾ, ਇਹਨੂੰ ਸਿੱਧ ਆਸਣ ਕਹਿੰਦੇ ਹਨ।
ਸਿੱਧ ਆਸਣ ਏਕੋ ਪਨੇ ਯੋਗੀ ਕਰਤ ਸੁਜਾਨ,
ਇਹਨੂੰ ਸਿੱਧ ਆਸਣ ਕਹਿੰਦੇ, ਯੋਗੀ ਲੋਕ ਇਹਨੂੰ ਗ੍ਰਹਿਣ ਕਰਦੇ ਨੇ, ਐਸਾ ਸਿੱਧ ਆਸਣ ਯੋਗੀ ਧਾਰਦੇ ਹਨ।
ਚੌਪਈ ਦਾਏ ਪਗ ਪਰ ਧਰ ਕਰ ਬਾਹਾਂ।
ਦੂਸਰਾ ਹੈ ਪਦਮ ਆਸਣ। ਪਦਮ ਆਸਣ ਕਿਹੜਾ? ਕਿ ਆਪਣਾ ਸੱਜਾ ਪੈਰ ਖੱਬੇ ਪੱਟ ਦੇ ਉੱਤੇ ਰੱਖ ਲੈਣਾ।
ਬਾਵੇਂ ਪਰ ਕਰ ਦਹਿਨ ਟਿਕਾਵਾ,
ਔਰ ਜਿਹੜਾ ਖੱਬਾ ਪੈਰ ਹੈ ਉਹਨੂੰ ਸੱਜੇ ਪੱਟ ਦੇ ਉੱਤੇ ਟਿਕਾ ਲੈਣਾ।
ਦੋਨੋ ਪੂਜਾ ਕੰਡ ਕਰ ਪਾਛੇ,
ਔਰ ਫਿਰ ਦੋਵੇਂ ਬਾਹਾਂ ਪਿਛਲੇ ਪਾਸਿਓਂ ਘੁਮਾ ਕੇ, ਸੱਜੀ ਬਾਂਹ ਦੇ ਨਾਲ ਘੁਮਾ ਕੇ ਜਿਹੜਾ ਸੱਜਾ ਪੈਰ ਰੱਖਿਆ ਹੋਇਆ ਖੱਬੇ ਪੱਟ ਤੇ ਉਹਦਾ ਅੰਗੂਠਾ ਪਕੜਨਾ, ਤੇ ਖੱਬੀ ਬਾਂਹ ਪਿਛਲੇ ਪਾਸਿਓਂ ਘੁਮਾ ਕੇ ਜਿਹੜਾ ਖੱਬਾ ਪੈਰ ਸੱਜੇ ਪੱਟ ਤੇ ਰੱਖਿਆ ਉਹਦਾ ਅੰਗੂਠਾ ਪਕੜ ਕੇ ਬੈਠਣਾ, ਲੱਕ ਸਿੱਧੀ ਕਰਕੇ।
ਗਾਹੇ ਅੰਗੂਠੇ ਪੱਗ ਦੇੜੇ ਆਛੇ,
ਪਰ ਮਜ਼ਬੂਤੀ ਦੇ ਨਾਲ ਦੋਨਾਂ ਪੈਰਾਂ ਦੇ ਅੰਗੂਠੇ ਪਕੜ ਲਵੇ ਪਿੱਛੋਂ ਬਾਹਾਂ ਘੁਮਾ ਕੇ।
ਭੂਕੋ ਕਿਦੋਂ ਨਾਸ ਕਾ ਧਿਆਨ,
ਤੇ ਧਿਆਨ ਕਿਵੇਂ ਕਰੇ? ਜਾਂ ਜ਼ਮੀਨ ਵੱਲ ਵੇਖੀ ਜਾਵੇ, ਜਾਂ ਆਪਣੀ ਨੱਕ ਦੀ ਜਿਹੜੀ ਕੁਰੁੰਬਲੀ ਹੈ ਇਹਨੂੰ ਵੇਖੀ ਜਾਵੇ।
ਕਰ ਬੈਸੇ ਪਦਮ ਆਸਨ ਜਾਨਾ,
ਇੱਦਾਂ ਬੈਠ ਜਾਵੇ, ਇਸ ਪੋਜੀਸ਼ਨ ਵਿੱਚ ਬੈਠ ਜਾਵੇ, ਉਹਨੂੰ ਕਹਿੰਦੇ ਆ ਪਦਮ ਆਸਣ। ਆਪਾਂ ਜਿਹੜਾ ਚੌਂਕੜਾ ਮਾਰ ਕੇ ਬੈਠੇ ਹਾਂ ਸਹਿਜ ਆਸਣ ਗੁਰਮਤਿ ਦਾ, ਤੇ ਇੱਕ ਸਹਿਜ ਪਦਮ ਆਸਣ ਵੀ ਹੁੰਦਾ ਵੀ ਬਾਹਾਂ ਪਿੱਛੋਂ ਘੁਮਾ ਕੇ ਅੰਗੂਠੇ ਪਕੜਨੇ ਬਹੁਤ ਔਖੇ ਹੈ। ਉੱਦਾਂ ਹੀ ਪੈਰ ਦੋਵਾਂ ਪੱਟਾਂ 'ਤੇ ਰੱਖ ਕੇ ਸੱਜਾ ਖੱਬੇ 'ਤੇ ਖੱਬਾ ਸੱਜੇ 'ਤੇ, ਇਸ ਅਵਸਥਾ 'ਚ ਬਹਿਣ ਨਾਲ ਰੀੜ੍ਹ ਦੀ ਹੱਡੀ ਥੋੜ੍ਹੀ ਜਿਹੀ ਸਿੱਧੀ ਰਹਿੰਦੀ ਹੈ, ਆਲਸ ਨਹੀਂ ਪੈਂਦਾ, ਦਲਿੱਦਰ ਨਹੀਂ ਪੈਂਦਾ, ਇਹਨੂੰ ਵੀ ਸਹਿਜ ਪਦਮ ਆਸਣ ਕਹਿ ਦਿੰਦੇ ਆ। ਹਾਂਜੀ,
ਅੰਗ ਪੰਚਮੋ ਪ੍ਰਾਣਾਯਾਮ,
ਇਹ ਚੌਥਾ ਅੰਗ ਹੈ ਕਸ਼ਟ ਯੋਗ ਦਾ। ਗੁਰਮਤਿ ਵਿੱਚ ਤਾਂ ਸਹਿਯੋਗ ਚੌਂਕੜਾ ਲਾ ਕੇ ਬਹਿ ਜਾਓ, ਸਰੀਰ ਦੇ ਵਿੱਚ ਕਿਸੇ ਪ੍ਰਕਾਰ ਦਾ ਆਲਸ ਹੈ, ਸਰੀਰ ਦੀ ਪਰਿਸਥਿਤੀ ਕੁਝ ਐਸੀ ਹੈ ਨਹੀਂ ਚੌਂਕੜਾ ਲੱਗ ਸਕਦਾ, ਤਾਂ ਘਰ ਵਿੱਚ ਬੈਠਾ ਆਪਣੇ ਆਨੰਦ ਨਾਲ ਭਾਵੇਂ ਲੇਟਿਆ ਹੋਇਆ ਵੀ ਸਿਮਰਨ ਭਜਨ ਕਰ ਸਕਦਾ, ਗੁਰਮਤਿ ਦਾ ਸਹਿਜ ਮਾਰਗ ਹੈ। ਪਾਤਸ਼ਾਹ ਨੇ ਸਾਨੂੰ ਇਤਨਾ ਸੁਖੈਨ ਕਰ ਦਿੱਤਾ, ਇਤਨਾ ਸਹਿਜ ਮਾਰਗ ਦੇ ਦਿੱਤਾ ਵੀ ਜੇ ਬੈਠਣ ਦੀ ਸਰੀਰ ਦੇ ਵਿੱਚ ਤਾਕਤ ਨਹੀਂ ਹੈ ਤਾਂ ਲੇਟਿਆ ਹੋਇਆ ਵੀ ਪਰਮੇਸ਼ਰ ਦਾ ਭਜਨ ਕਰ ਸਕਦਾ। ਗੁਰਬਾਣੀ ਪੜ੍ਹਨ ਵੇਲੇ ਜ਼ਰੂਰ ਅਦਬ ਰੱਖਣਾ, ਸਤਿਕਾਰ ਰੱਖਣਾ। ਹਾਂਜੀ,
ਅੰਗ ਪੰਚਮੋ ਪ੍ਰਾਣਾਯਾਮ,
ਪੰਜਵਾਂ ਅੰਗ ਜਿਹੜਾ ਹੈ ਕਸ਼ਟ ਯੋਗ ਦਾ ਉਹ ਹੈ ਪ੍ਰਾਣਾਯਾਮ। ਹਾਂਜੀ,
ਪੂਰਕ ਕੁੰਭਕ ਰੇਚਕ ਨਾਮ,
ਪ੍ਰਾਣਾਯਾਮ ਜਿਹੜਾ ਹੁੰਦਾ ਉਹ ਹੁੰਦਾ ਪੂਰਕ, ਰੇਚਕ ਤੇ ਕੁੰਭਕ, ਇਹਦੀਆਂ ਤਿੰਨ ਪ੍ਰਕਿਰਿਆਵਾਂ ਨੇ, ਈੜਾ ਪਿੰਗਲਾ ਤੇ ਸੁਖਵਨਾ, ਤਿੰਨ ਨਾੜੀਆਂ ਦੁਆਰਾ ਪੂਰਕ ਰੇਚਕ ਤੇ ਕੁੰਭਕ ਹੈ। ਹਾਂਜੀ,
ਬਾਹਰ ਤੇ ਮਨ ਸੁਰਤ ਟਿਕਾਵੇ,
ਬਾਹਰੋਂ ਆਪਣੇ ਮਨ ਤੇ ਆਪਣੀ ਸੁਰਤ ਨੂੰ ਟਿਕਾਉਣਾ,
ਦੈਨੇ ਸੁਰਤੇ ਪ੍ਰਾਣ ਚੜਾਵੇ,
ਆਪਣੀ ਜਿਹੜੀ ਸੱਜੀ ਨਾਸਕ ਹੈ ਇਹਦੇ ਵਿੱਚੋਂ ਪ੍ਰਾਣ ਉੱਪਰ ਖਿੱਚਣੇ। ਹਾਂਜੀ,
ਖੈਂਚਿਤ ਦੁਆਦਿਸ਼ ਮਾਤਰੇ ਜੋਏ,
ਜਦੋਂ ਉੱਪਰ ਖਿੱਚੇ ਓਅੰਕਾਰ ਦੀ ਧੁਨ ਨੂੰ, ਉਹਦੀਆਂ ਮਾਤਰਾਵਾਂ ਉਹਦੇ ਹਿੱਸੇ ਜਿਹੜੇ ਨੇ 12 ਬਣਾ ਕੇ ਉੱਪਰ ਨੂੰ ਖਿੱਚੇ,
ਓਅੰਕਾਰ ਜਪੇ ਤਬ ਸੋਏ,
ਕਹਿੰਦੇ ਸੱਜੀ ਨਾਸਕਾਂ ਨਾਲ ਓਮ ਜਾਂ ਇੱਦਾਂ ਯੋਗੀ ਲੋਕ ਕਰਦੇ ਸਨ, ਤੇ ਉਹ ਸੱਜੀ ਨਾਸਕਾਂ ਨਾਲ 12 ਵਾਰੀ ਪਹਿਲਾਂ 12 ਮਾਤਰਾ ਕਰਕੇ ਮੰਤਰ ਦੀਆਂ ਨਾਸਕਾਂ ਦੁਆਰਾ ਉੱਪਰ ਸਵਾਸ ਖਿੱਚਦੇ,
ਜਿੱਤੇ ਪ੍ਰਾਣ ਅੰਤਰ ਠਹਿਰਾਵੇ,
ਫਿਰ ਉਹਨਾਂ ਨੂੰ ਰੋਕਣਾ ਉੱਤੇ ਜਦੋਂ ਉੱਤੇ ਟਿਕਾਣਾ ਉਦੋਂ ਉਹਨੂੰ ਮੰਤਰ ਨੂੰ 24 ਮਾਤਰਾਵਾਂ ਵਿੱਚ ਵੰਡ ਲੈਣਾ,
ਜਾਪ ਕਰੇ ਤੈ ਸਮੇਂ ਉਚਾਰਾ,
ਕਹਿੰਦੇ ਉਹ ਸਮਾਂ ਇੰਨਾ ਸਮਾਂ ਉਹਦੇ ਵਿੱਚ ਵੀ 24 ਵੇਰੀ ਉਹਦਾ ਜਾਪ ਹੋ ਜਾਵੇ,
ਪਾਵੇ ਸੁਰਸੋਂ ਕਰੇ ਉਤਾਰਾ,
ਫਿਰ ਉਹਨੂੰ ਖੱਬੀ ਨਾਸਕਾ ਦੇ ਦੁਆਰਾ ਲਾਹ ਦੇਵੇ ਉਤਾਰ ਦੇਵੇ,
ਦੁਆਦਿਸ਼ ਮਾਤਰਾ ਜਪ ਓਅੰਕਾਰਾ,
ਕਹਿੰਦੇ ਜਦੋਂ ਉਤਾਰੇ ਉਦੋਂ ਵੀ 12 ਮਾਤਰਾ ਵਿੱਚ, ਜਦੋਂ ਖਿੱਚੇ ਉਦੋਂ ਵੀ 12 ਮਾਤਰਾ, ਜਦੋਂ ਰੋਕੇ ਉਦੋਂ 24 ਮਾਤਰਾ ਵਾਰੀ ਯਾਨੀ ਕਿ 24 ਵਾਰੀ ਉਹਦਾ ਜਾਪ ਹੋ ਜਾਵੇ।
ਰੇਚਕਿਆ ਕੋ ਨਾਮ ਕਹੀਜੈ,
ਕਹਿੰਦੇ ਜਦੋਂ ਨੱਕ ਰਾਹੀ ਤਿਆਗਦਾ ਉਹਨੂੰ ਕਹਿੰਦੇ ਆ ਰੇਚਕ, ਜਦੋਂ ਉੱਪਰ ਖਿੱਚਦਾ ਉਹਨੂੰ ਕਹਿੰਦੇ ਨੇ ਪੂਰਕ, ਜਦੋਂ ਟਿਕਾ ਲੈਂਦਾ ਆਪਣੀ ਸੁਸ਼ਮਨਾ ਦੇ ਵਿੱਚ ਦਸਮ ਦੁਆਰ ਵਿੱਚ ਉਹਨੂੰ ਕੁੰਭਕ ਕਹਿੰਦੇ ਹਨ।
ਸਨੇ ਸਨੇ ਜੋ ਛੋਡਨ ਕੀਜੈ,
ਸਹਿਜੇ ਸਹਿਜੇ ਜਿਹੜਾ ਉਹਨੂੰ ਛੱਡਣਾ ਹੈ,
ਤੈਸੇ ਹੀ ਬਾਏ ਤੇ ਦਾਏ,
ਕਹਿੰਦੇ ਪਹਿਲਾਂ ਸੱਜੀ ਨੱਕ ਦੁਆਰਾ ਖਿੱਚਦੇ ਆ, ਉਹ ਕਰਦਿਆਂ ਕਰਦਿਆਂ ਫਿਰ ਖੱਬੀ ਨੱਕ ਦੁਆਰਾ ਖਿੱਚਣਾ, ਫਿਰ ਸੱਜੀ ਰਾਹੀਂ ਤਿਆਗਣਾ, ਏਦਾਂ ਉਹਨੂੰ ਪ੍ਰਕਾਰ ਨੂੰ ਬਦਲਦੇ ਰਹਿੰਦੇ ਹਨ।
ਦਾਏ ਤੇ ਬਾਏ ਸੋ ਚੜਾਏ,
ਕਹਿੰਦੇ ਫਿਰ ਬਾਏ ਤੋਂ ਸੱਜੇ ਪਾਸੇ ਤੇ ਦਾਏ ਤੋਂ ਖੱਬੇ ਪਾਸੇ, ਏਦਾਂ ਕਹਿੰਦੇ ਪ੍ਰਕਿਰਿਆ ਕਰੀ ਜਾਵੇ।
ਹੋਲੇ ਰਾਏ ਤ੍ਰਿਕੁਟੀ ਇਸ ਟਾਰਾ,
ਜਦੋਂ ਏਦਾਂ ਪ੍ਰਾਣਾਯਾਮ ਕਰਦਾ ਤੇ ਫਿਰ ਤ੍ਰਿਕੁਟੀ ਦਾ ਜਿਹੜਾ ਰਾਹ ਹੈ ਉਹ ਖੁੱਲ ਜਾਂਦਾ ਦਸਮ ਦੁਆਰ ਦਾ। ਇਹ ਯੋਗੀ ਕਰਦੇ ਆ, ਗੁਰਸਿੱਖ ਦੀ ਸਾਧਨਾ ਹੀ ਜਿਹੜੀ ਆ ਗੁਰਮੰਤਰ ਦਾ ਅਭਿਆਸ ਉਹ ਸੁੱਤੇ ਸਿੱਧ ਉੱਥੇ ਲੈ ਜਾਂਦੀ ਹੈ ਗੁਰਸਿੱਖ ਨੂੰ ਐਸੇ ਯੋਗ ਤੋਂ, ਕਿਉਂਕਿ ਇਹਦੀਆਂ ਪ੍ਰਕਿਰਿਆਵਾਂ ਬੜੀਆਂ ਜਾ ਕੇ ਸੂਖਮ ਹੋ ਜਾਂਦੀਆਂ ਨੇ। ਅੱਜ ਦਾ ਸਮਾਂ ਉਹ ਜਿਹਾ ਨਹੀਂ, ਕਾਲ ਨਾ ਹੀ, ਯੋਗ ਨਾ ਹੀ, ਨਾ ਹੀ ਸਤ ਕਾ ਢੱਬ, ਹੁਣ ਸਮਾਂ ਨਹੀਂ ਯੋਗ ਦਾ, ਹੁਣ ਸਮਾਂ ਸਿੱਧਾ ਸਿਮਰਨ ਭਜਨ ਕਰਨਾ ਔਰ ਆਪਣੇ ਨੇਤਰਾਂ ਦੇ ਵਿਚਕਾਰ ਧਿਆਨ ਧਾਰਨ ਕਰਕੇ ਗੁਰਮੰਤਰ ਦਾ ਅਭਿਆਸ ਕਰਨਾ, ਸੁੱਤੇ ਸਿੱਧ ਖੇਡ ਬਣ ਜਾਂਦੀ ਹੈ। ਪਰ ਪਹਿਲਾਂ ਇਹ ਕਸ਼ਟ ਯੋਗ ਦੁਆਰਾ ਯੋਗੀ ਲੋਕ ਕਰਦੇ, ਤ੍ਰਿਕੁਟੀ ਦਾ ਰਾਹ ਖੋਲ ਲੈਂਦੇ।
ਠਹਿਰੇ ਪ੍ਰਾਣ ਜੇ ਦਸਵੇਂ ਦੁਆਰਾ,
ਦਸਮ ਦੁਆਰ ਵਿੱਚ ਆਪਣੇ ਪ੍ਰਾਣ ਟਿਕਾ ਲੈਂਦੇ।
ਤਬੇ ਅਨਾਹਦ ਕੀ ਧੁਨ ਖੁੱਲੇ,
ਉੱਥੇ ਫਿਰ ਉਹਨਾਂ ਦੀ ਅਨਾਹਦ ਧੁਨ ਜਿਹੜੀ ਹੈ ਜਿਹਨੂੰ ਅਨਹਦ ਨਾਦ ਕਹਿੰਦੇ ਨੇ ਉਹ ਧੁਨ ਖੁੱਲ ਜਾਂਦੀ ਹੈ।
ਦਰਸ਼ਨ ਪਰਮ ਜੋਤ ਕੋ ਮਿਲੇ,
ਕੋਈ ਵਿਰਲਾ ਹੀ ਹੈ ਫਿਰ ਜਿਹੜਾ ਅੱਗੇ ਜਾ ਕੇ ਪਰਮ ਜੋਤ ਤੱਕ ਪਹੁੰਚਦਾ, ਨਹੀਂ ਤਾਂ ਇੱਥੇ ਉਲਝੇ ਰਹਿੰਦੇ। ਪਰਮ ਜੋਤ ਤੱਕ ਕੋਈ ਵਿਰਲਾ ਯੋਗੀ ਪਹੁੰਚਦਾ।
ਚਿਲ ਮਿਲਕਾਰ ਮਹਾਨ ਪ੍ਰਕਾਸ਼ਾ,
ਜਦੋਂ ਉਸ ਪਰਮ ਜੋਤ ਨੂੰ ਵੇਖਦਾ ਤੇ ਫਿਰ ਉੱਥੇ ਤਹ ਚਿਲ ਮਿਲਕਾਰ ਦਸੰਤਾ, ਤਹ ਅਨਹਦ ਸ਼ਬਦ ਵਜੰਤਾ, ਏਦਾਂ ਦੀ ਅਵਸਥਾ ਤੱਕ ਪਹੁੰਚ ਜਾਂਦੇ।
ਜੈ ਪਿਕੋਏ ਵਿਸ਼ੇਖ ਸੁਖ ਰਾਸਾ,
ਕਹਿੰਦੇ ਜਿਸ ਨੂੰ ਵੇਖ ਕੇ ਭਾਰੀ ਸੁਖ ਪ੍ਰਾਪਤ ਹੁੰਦਾ।
ਦੋਹਰਾ ਜਿਉਂ ਜਿਉਂ ਤਰਈ ਧਿਆਨ ਕੋ, ਤਿਉਂ ਤਿਉਂ ਧੁਨ ਵੱਧ ਜਾਏ,
ਜਿਵੇਂ ਜਿਵੇਂ ਫਿਰ ਉਹ ਸਾਧਕ ਧਿਆਨ ਧਾਰਦਾ ਤੇ ਜਿਹੜੀ ਉਹ ਅਨਹਦ ਧੁਨ ਹੈ ਉਹ ਤਿਉਂ ਤਿਉਂ ਵੱਧਦੀ ਚਲੀ ਜਾਂਦੀ ਹੈ, ਉਹਦਾ ਨਾਦ ਵੀ ਵੱਧਦਾ ਚੱਲਿਆ ਜਾਂਦਾ।
ਖਸ਼ਟ ਅੰਗ ਐ ਯੋਗ ਕਾ, ਧਿਆਨ ਤਰਤ ਸੁਖ ਪਾਏ,
ਇਹ ਸੀ ਪੰਜਵਾਂ ਅੰਗ ਯੋਗ ਦਾ ਜਿਹਨੂੰ ਕਹਿੰਦੇ ਨੇ ਪ੍ਰਾਣਾਯਾਮ। ਇਸ ਤਰੀਕੇ ਨਾਲ ਪ੍ਰਾਣਾਯਾਮ ਕਰਦੇ ਸਨ ਯੋਗੀ ਲੋਕ, ਤੋ ਦਸਮ ਦੁਆਰ ਦੇ ਵਿੱਚ ਕਈ ਸੁਰਤ ਟਿਕਾ ਲੈਂਦੇ, ਉੱਥੇ ਉਲਝ ਜਾਂਦੇ। ਕਈ ਅੱਗੇ ਕੋਈ ਵਿਰਲਾ ਹੀ ਸੀ ਜਿਹੜਾ ਯੋਗੀ ਅੱਗੇ ਪਹੁੰਚਦਾ ਉੱਥੇ ਪਰਮ ਤੱਤ ਤੱਕ, ਨਹੀਂ ਤਾਂ ਮਛੰਦਰ ਨਾਥ ਵਰਗੇ ਇੱਥੇ ਤੱਕ ਪਹੁੰਚ ਕੇ ਵੀ ਉਲਝ ਗਏ। ਮਹਾਰਾਜ ਜੀ ਦੇ ਬਚਨ, ਨ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨ ਛੁਟਕਿਓ, ਅਧਕ ਅਹੰਗ ਬੁੱਧ ਬਾਧੇ, ਪਿਆਰੇ ਇਨ ਵਿਦ ਮਿਲਣ ਨ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਬਿਵੇਕਾ। ਉਹ ਨਿਓਲੀ ਕਰਮ ਭਯੰਗਮਾ ਨਾੜੀ ਸਾਧਣੀ, ਇਹ ਪ੍ਰਾਣਾਯਾਮ ਦਾ ਹੀ ਪ੍ਰਕਾਰ ਸੀ, ਉਹ ਇੰਨਾ ਕੁ ਕਰ ਲੈਂਦੇ ਪਰ ਉੱਥੇ ਨਾ ਪਹੁੰਚਦੇ ਜਿੱਥੇ ਪਹੁੰਚਣਾ, ਉਰੇ ਉਲਝ ਕੇ ਰਹਿ ਜਾਣਾ, ਪੰਜਾਂ ਤੋਂ ਫਿਰ ਵੀ ਸੰਗ ਨਹੀਂ ਸੀ ਛੁੱਟਦਾ। ਉਹ ਕਹਿੰਦੇ ਇੱਦਾਂ ਵੀ ਨਹੀਂ ਮਿਲਦਾ, ਜੋਗ ਸਿੱਧ ਆਸਣ ਚੌਰਾਸੀ, ਏ ਪੀ ਕਰ ਕਰ ਰਹਿਆ, ਵੱਡੀ ਯਾਰ ਜਾ ਫਿਰ ਫਿਰ ਜਨਮ, ਹਰ ਸਿਉ ਸੰਗ ਨੰਗਹਿਆ। ਆਹ ਜਿਹੜੇ ਯੋਗ ਸਿੱਧ ਆਸਣ ਨੇ ਇਹ ਵੀ ਕਰ ਕਰਕੇ ਰਹਿ ਗਏ, ਕਹਿੰਦੇ ਕੁਝ ਫਿਰ ਵੀ ਗੱਲ ਨਹੀਂ ਬਣੀ ਪਰਮੇਸ਼ਰ ਦੇ ਸਰੂਪ ਦੀ, ਫਿਰ ਕਿਉਂਕਿ ਇੱਦਾਂ ਮਿਲਦਾ ਨਹੀਂ। ਮਿਲਣ ਦਾ ਰਾਹ ਤਾਂ ਭਾਈ ਉਹ ਤਾਂ ਪਰਮੇਸ਼ਰ ਦੀ ਦਇਆ, ਗੁਰੂ ਦੀ ਕਿਰਪਾ ਚਾਹੀਏ, ਫਿਰ ਗੱਲ ਬਣਦੀ ਹੈ। ਜੇ ਕੋਈ ਕਹੇ ਜੀ ਮੈਨੂੰ ਆਸਣ ਆਉਂਦੇ ਹੈ, 84 ਆਸਣ ਮੈਂ ਸਾਧ ਲੈਂਦਾ ਅਤੇ ਮੈਂ ਰੱਬ ਨੂੰ ਪਾ ਲਵਾਂਗਾ, ਮਹਾਰਾਜ ਕਹਿੰਦੇ ਤੇਰਾ ਭੁਲੇਖ ਹੈ, ਇਹ ਤੇਰਾ ਭਰਮ ਹੈ। ਤੋ ਇਹ ਅੰਗ ਨੇ ਜਿਹੜੇ ਕਸ਼ਟ ਯੋਗ ਦੇ, ਪੰਜ ਅੰਗ ਆਪਾਂ ਪਿੱਛੇ ਵਿਚਾਰ ਲਏ ਨੇ ਅਤੇ ਛੇਵਾਂ ਅੰਗ ਜਿਹੜਾ ਉਹਦਾ ਵਰਣਨ ਹੋ ਰਿਹਾ ਉਹਨੂੰ ਕਹਿੰਦੇ ਆ ਧਿਆਨ। ਛੇਵਾਂ ਹੈ ਧਿਆਨ। ਧਿਆਨ ਕਿਵੇਂ ਹੈ? ਧਿਆਨ ਹੈ, ਫਿਰ ਤਾਰਨਾ ਹੈ, ਫਿਰ ਸਮਾਧੀ, ਇੱਦਾਂ 8 ਅੰਗ ਨੇ। ਧਿਆਨ ਦੇ ਸੰਬੰਧ ਵਿੱਚ ਜਿਹੜੀਆਂ ਵਿਚਾਰਾਂ ਸਾਹਿਬ ਨੇ ਦੱਸੀਆਂ ਨੇ ਉਹ ਆਪਾਂ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰਾਂਗੇ। ਗੁਰੂ ਸਾਹਿਬ ਜੀ ਦੀ ਕਥਾ ਹੈ, ਵਿਚਾਰਾਂ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ 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 ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ